सतनाम श्री वाहे गुरु साहेब जी। श्लोक महला पंजवा। साजन तेरे चरण की, होए रहा सद दूर। नानक शरण तुहारिया, देखो सदा हजूर। साजन तेरे चरण की, होए रहा सद दूर। नानक शरण तुहारिया, देखो सदा हजूर। वाहिगुरु जी का खालसा, वाहिगुरु जी की फतेह।
पतित पावन भगत वशल करणा निदान, हलत पलत दे राखे गुरियाई गद्दी ते विराजमान, दसां पातशाहियां दी जोत चवर छत्र तख्त दे मालक, तन तन साहिब श्री गुरु ग्रंथ साहिब जी महाराज जी दी पावन पवित्र हजूरी अंदर सुभायमान गुरु सवारी सत्कार योग साध संगत जी, यो आप जी बहुत वड्डियां भागां वाले हो जो तन तन साहिब श्री गुरु अर्जन देव जी महाराज उन्हां दे महान पावन पवित्र स्थान गुरुद्वारा साहिब श्री मंजी साहिब विखे अपनियां हाजरियां लवा रहे हो। अमृत वेले सतगुरु श्री गुरु रामदास जी महाराज जी दे महान पवित्र स्थान सचखंड श्री हरिमंदर साहिब जी तो जो आवाजा हुक्मनामा साहब आया, उस पावन पवित्र अमृतमयी गुरबाणी दे पावन शब्द की विचार नु सरवण करन लई गुरु चरणा विच हाजरी लवा रहे हो। आप जी ने जो पावन शब्द माण योग सिंह साहब जी की रसना तो सरवण किया है, ये पवित्र शब्द श्री गुरु ग्रंथ साहब जी के पावन अंग 518 दे उत्ते सुभायमान है। ये महान पवित्र शब्द 12 दे विचों है। सतगुरु श्री गुरु ग्रंथ साहिब महाराज जी की पवित्र बाणी जदों पढ़दे आ इह वार आरंभ हुंदी है, अंतर गुर आराधना जिहवा जप गुर नाओ, नेत्री सतगुर पेखणा श्रवणी सुनना हर नाओ। इस पावन श्लोक तो आरंभ होके जातु तुसै मेहरवान अचिंत वसै मन माहे, दूजा श्लोक तीजा चंग्याई आलक करे बुरियाई होए शेर, ते अज उस वार दा चौथा श्लोक जां यूं कह लो चौथी पौड़ी दा श्लोक अते पौड़ी समेत असी सरवण कीता है। आओ श्रद्धा भावना दे नाल सतगुरु जी दे चरणां विच शीस नवाईए और अज दे पावन शब्द दी विचार नाल अपने चित नूं जोड़िए जी।
सतनाम श्री वाहे गुरु साहिब जी। श्लोक महला पंजवा। साजन तेरे चरण की, होए रहा सद दूर।
श्लोक श्लोक अगर पिंगल या अरूज दे हिसाब नाल वेखिए ते छंदाबंदी दा एक निजम है, जिवें श्लोक दोहरे ਜਾਂ ਸੋਰਠੇ ਹੁੰਦੇ ਆ ਇਹਨਾਂ ਦੀ ਚਾਲ ਲਗਭਗ ਸੇਮ ਹੁੰਦੀ ਹੈ। ਸਲੋਕ ਅਤੇ ਦੋਹਰੇ ਦੀ ਚਾਲ ਇੱਕੋ ਜਿਹੀ ਹੁੰਦੀ, ਬਸ ਫਰਕ ਇਹ ਹੁੰਦਾ ਦੋਹਰਾ ਜਿਹੜਾ ਹੁੰਦਾ ਉਹਦੇ ਵਿੱਚ ਦੋ ਪੰਕਤੀਆਂ ਹੁੰਦੀਆਂ ਹਨ, ਸਲੋਕ ਦੇ ਵਿੱਚ ਦੋ ਪੰਜ ਸੱਤ ਦਸ ਪੰਕਤੀਆਂ ਵੀ ਚਲੀਆਂ ਜਾਂਦੀਆਂ ਹਨ। ਸੋਰਠਾ ਵੀ ਉਸੇ ਤਰ੍ਹਾਂ ਦਾ ਹੁੰਦਾ, ਸੋਰਠੇ ਵਿੱਚ ਦੋ ਮਾਤਰਾ ਪਹਿਲਾਂ ਵਿਸ਼ਰਾਮ ਲੱਗਦਾ ਹੈ। ਤਾਂ ਇਹ ਸਲੋਕ ਹੈ, ਸਲੋਕ ਮਹੱਲਾ ਪੰਜਵਾਂ। ਦੂਜਾ ਇਹਦਾ ਅਰਥ ਵਿਦਵਾਨਾਂ ਕੀਤਾ, ਸਲੋਕ ਜੋ ਸਵੈਮ ਲੋਕ ਦੀ ਪ੍ਰਾਪਤੀ ਕਰਵਾ ਦੇਵੇ। ਜਿਸ ਦੇਸ਼ ਦੇ ਅਸੀਂ ਵਾਸੀ ਹਾਂ, ਜਿੱਥੋਂ ਅਸੀਂ ਆਏ ਹਾਂ ਔਰ ਜਿੱਥੇ ਅਸੀਂ ਜਾਣਾ ਹੈ ਸਾਡਾ ਨਿੱਜ ਘਰ, ਉਸ ਘਰ ਦੀ ਪ੍ਰਾਪਤੀ ਕਰਵਾ ਦੇਵੇ, ਉਹਨੂੰ ਕਹਿੰਦੇ ਹਨ ਸਲੋਕ। ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਦੀ ਪਾਵਨ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ। ਧਿਆਨ ਰਹੇ, ਇਹ ਸਲੋਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਵੀ ਮਾਰੂ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਉਸੇ ਸ਼ਬਦ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਵਾਰਾਂ ਦੇ ਅੰਦਰ ਵੀ ਲਿਆ ਹੈ, ਦੁਬਾਰਾ ਉਚਾਰਨ ਕੀਤਾ, ਪੰਚਮ ਪਾਤਸ਼ਾਹ ਜੀ ਦੇ ਮੁੱਖੋਂ ਉਚਾਰਨ ਹੋਇਆ ਹੈ।
ਨਾਨਕ ਸਰਨ ਤੁਹਾਰੀਆ ਵੇਖੋ ਸਦਾ ਹਜ਼ੂਰ,
ਸਾਜਨ ਤੇਰੇ ਚਰਨ ਕੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਇੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਬੜੀ ਹੀ ਨਿਮਰਤਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰ ਰਹੇ ਨੇ ਕਿ ਹੇ ਮੇਰੇ ਸੱਜਣ, ਹੇ ਮੇਰੇ ਪਿਆਰੇ ਵਾਹਿਗੁਰੂ, ਸਾਜਨ ਤੇਰੇ ਚਰਨ ਕੀ, ਤੇਰੇ ਪਵਿੱਤਰ ਚਰਨਾਂ ਦੀ ਕੀ ਕਰੀਏ ਜੀ, ਤੇਰੇ ਚਰਨਾਂ ਦਾ ਕਹਿੰਦੇ ਹੋਏ ਰਹਾਂ ਸਦ ਧੂਰ, ਮੇਰੇ ਤੇ ਮਿਹਰ ਕਰਿਓ, ਮੈਨੂੰ ਆਪਣੇ ਚਰਨਾਂ ਦੀ ਧੂੜੀ ਬਣਾ ਕੇ ਰੱਖਿਓ। ਕਹਿਣ ਤੋਂ ਭਾਵ ਜਦੋਂ ਭਜਨ ਕਰੀਏ, ਸਿਮਰਨ ਕਰੀਏ, ਬੰਦਗੀ ਕਰੀਏ, ਕਈ ਵਾਰ ਕਈ ਬੰਦੇ ਇਸ ਤਰ੍ਹਾਂ ਦੀਆਂ ਡਿੰਗਾਂ ਮਾਰਨ ਲੱਗ ਜਾਂਦੇ ਆ ਕਿ ਮੈਂ ਭਜਨ ਬੰਦਗੀ ਕਰਦਾ ਹਾਂ, ਮੈਂ ਕੁਝ ਵੀ ਕਰ ਸਕਦਾ, ਜੋ ਮੇਰੀ ਮਰਜ਼ੀ ਮੈਂ ਉਹ ਕਰਾਂ, ਮੇਰੇ ਵਿੱਚ ਕੋਈ ਰਿੱਧੀ ਆ ਗਈ, ਕੋਈ ਸਿੱਧੀ ਆ ਜਾਏ, ਅਤੇ ਲੋਕਾਂ ਨੂੰ ਡਰਾਉਣ ਲੱਗ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਦਾ ਸ਼੍ਰੀ ਰਾਗ ਵਿੱਚ ਵਚਨ ਆਉਂਦਾ ਹੈ, ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਓ। ਕਹਿੰਦੇ ਕਈ ਬੰਦੇ ਸਿੱਧ ਬਣ ਜਾਂਦੇ ਆ, ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ, ਅਤੇ ਐਡੀ ਵੱਡੀ ਸਿੱਧੀ ਆ ਜਾਂਦੀ ਹੈ, ਕਦੇ ਗੁਪਤ ਹੋ ਕੇ ਬਹਿ ਜਾਂਦੇ, ਕਦੇ ਲੋਕਾਂ ਦੇ ਸਾਹਮਣੇ ਆ ਜਾਂਦੇ, ਅਤੇ ਲੋਕਾਂ ਨੂੰ ਫਿਰ ਡਰਾਉਣ ਲੱਗ ਜਾਂਦੇ ਹਨ। ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸਰਾਫ ਦੇ ਦਿੱਤਾ, ਜਿਵੇਂ ਸਿੱਧ ਲੋਕ ਯੋਗੀ ਲੋਕ ਲੋਕਾਂ ਨੂੰ ਡਰਾਉਂਦੇ ਸਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜਿਸ ਵੇਲੇ ਸਿਆਲਕੋਟ ਗਏ, ਉੱਥੇ ਵੇਖਿਆ ਇੱਕ ਫਕੀਰ ਜਿਸ ਦਾ ਨਾਮ ਹਮਜਾ ਗੋਸ ਫਕੀਰ ਸੀ, ਸਾਧ ਸੰਗਤ, ਉਹ ਲੋਕਾਂ ਨੂੰ ਡਰਾ ਰਿਹਾ ਸੀ ਕਿ ਮੈਂ ਆਪਣੇ ਭਜਨ ਦੇ ਬਲ ਦੇ ਨਾਲ ਇਸ ਨਗਰ ਨੂੰ ਥੇ ਬਣਾ ਦਿਆਂਗਾ। ਅਤੇ ਇਹ ਹੰਕਾਰ ਹੈ ਕਿਸੇ ਸਿੱਧੀ ਦਾ, ਕਿਸੇ ਕਰਾਮਾਤ ਦਾ, ਕਿਸੇ ਸ਼ਕਤੀ ਦਾ, ਜਾਂ ਆਪਣੇ ਭਜਨ ਬੰਦਗੀ ਦੇ ਪ੍ਰਤਾਪ ਦੇ ਨਾਲ ਲੋਕਾਂ ਨੂੰ ਡਰਾ ਦੇਣਾ, ਹਮ ਮੈਂ ਆ ਜਾਣੀ। ਗੁਰੂ ਸਾਹਿਬ ਕਹਿੰਦੇ ਆ ਜਿਹੜਾ ਇਹ ਮਾਣ ਹੈ ਨਾ, ਬਹੁਤ ਬੁਰੀ ਚੀਜ਼ ਹੈ, ਇਹਨੂੰ ਵੱਡੇ ਵੱਡੇ ਰਿਸ਼ੀ ਮੁਨੀ ਇਸ ਮਾਣ ਨੇ ਖਾ ਲਏ। ਪਰ ਗੁਰੂ ਅਰਜਨ ਦੇਵ ਜੀ ਅੱਜ ਸਮਝਾ ਰਹੇ ਨੇ, ਹੇ ਵਾਹਿਗੁਰੂ ਤੂੰ ਮੇਰਾ ਸੱਜਣ ਹੈ, ਇਹ ਗੱਲ 'ਚ ਕੋਈ ਦੋਰਾਵਾਂ ਨਹੀਂ, ਪਰ ਮੇਰੇ ਉੱਤੇ ਇੱਕ ਕਿਰਪਾ ਇਹ ਕਰਿਓ, ਤੂੰ ਮੇਰਾ ਸੱਜਣ ਬਣ ਗਿਆ ਅਤੇ ਮੇਰੇ 'ਤੇ ਇਹ ਵੀ ਕਿਰਪਾ ਬਖਸ਼ਿਸ਼ ਰੱਖਿਓ ਵੀ ਮੈਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣਿਆ ਰਹਾਂ। ਦਾਅਵੇ ਨਾ ਕਰਦਾ ਫਿਰਾਂ ਲੋਕਾਂ ਦੇ ਅੱਗੇ ਹਿੱਕ ਠੋਕੇ ਵੀ ਮੈਂ ਜੋ ਚਾਹਾਂ ਕਰ ਦੇਵਾਂ, ਕਿਉਂਕਿ ਜਿੱਥੇ ਰਾਜਸੀ ਤਾਕਤ ਹੁੰਦੀ ਨਾ ਬੰਦੇ ਕੋਲ, ਉਦੋਂ ਫਿਰ ਬੰਦਾ ਕਹਿੰਦਾ ਮੇਰੀ ਮਰਜ਼ੀ ਜੋ ਮੈਂ ਕਰਾਂ। ਇੱਦਾਂ ਹੀ ਅਧਿਆਤਮ ਰੂਹਾਨੀਅਤ ਦੀ ਵੀ ਇੱਕ ਤਾਕਤ ਹੈ। ਰੂਹਾਨੀਅਤ ਨਾਮ ਜਪਣ ਵਾਲਿਆਂ ਕੋਲ ਜਦੋਂ ਰੂਹਾਨੀਅਤ ਦੀ ਤਾਕਤ ਆਉਂਦੀ ਹੈ, ਉਹਦਾ ਫਿਰ ਮਾਣ ਨਾ ਕਰੇ ਬੰਦਾ। ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਵਿੱਚ ਆਉਂਦਾ ਹੈ, ਜਿਸ ਵੇਲੇ ਸਤਿਗੁਰੂ ਜੀ ਆਪ ਗਰੀਬ ਨਵਾਜ਼ ਦਿੱਲੀ ਵਿਖੇ ਸਨ, ਦਿੱਲੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੂੰ, ਗੁਰੂ ਤੇਗ ਬਹਾਦਰ ਜੀ ਨੂੰ, ਭਾਈ ਸਾਹਿਬ ਜਿਹੜੇ ਨਾਲ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜਿਨ੍ਹਾਂ ਬਹੁਤ ਵੱਡੀਆਂ ਸ਼ਹੀਦੀਆਂ ਪਾਈਆਂ ਗੁਰੂ ਪਾਤਸ਼ਾਹ ਜੀ ਦੇ ਪ੍ਰੇਮ ਦੇ ਲਈ, ਉਹਨਾਂ ਦੇ ਵਿੱਚੋਂ ਗੁਰੂ ਕੇ ਸਿੱਖ ਭਾਈ ਮਤੀ ਦਾਸ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੂੰ, ਗੁਰੂ ਜੀ ਆਪ ਕਿਰਪਾ ਕਰੋ, ਮੈਨੂੰ ਆਗਿਆ ਦਿਓ। ਗੁਰੂ ਜੀ ਕਹਿੰਦੇ ਭਾਈ ਕੀ ਚਾਹੁੰਦੇ ਹੋ? ਅਗਰ ਤੁਸੀਂ ਮੈਨੂੰ ਆਗਿਆ ਦੇ ਦਿਓ ਪਾਤਸ਼ਾਹ, ਤੇ ਮੈਂ ਆਪਣੀ ਤਾਕਤ ਦੇ ਨਾਲ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਦਾ ਹਾਂ। ਮੈਨੂੰ ਤਾਕਤ ਇੰਨੀ ਦਿੱਤੀ ਹੈ, ਮੈਨੂੰ ਇੰਨੀ ਤਾਕਤ ਮਹਿਸੂਸ ਹੋ ਰਹੀ ਰੂਹਾਨੀਅਤ ਦੀ, ਤੁਸੀਂ ਆਗਿਆ ਦਿਓ, ਮੈਂ ਦਿੱਲੀ ਸ਼ਹਿਰ ਨੂੰ ਗਰਕ ਕਰ ਸਕਦਾ ਜਾਂ ਮੁੱਦਾ ਮਾਰ ਸਕਦਾ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਵਾਹ ਭਾਈ ਸਾਹਿਬ, ਇਹ ਤਾਂ ਬਹੁਤ ਵੱਡੀ ਤਾਕਤ ਹੈ। ਅੱਛਾ, ਜਰਾ ਦੱਸੋ ਇਹ ਤਾਕਤ ਤੁਹਾਡੇ ਕੋਲ ਆਈ ਕਿੱਥੇ, ਕਿੱਥੋਂ ਆਈ? ਉਹ ਕਹਿਣ ਲੱਗੇ, ਪਾਤਸ਼ਾਹ ਆਪ ਜੀ ਜੋ ਗੰਨਾ ਚੂਸ ਰਹੇ ਸੀ ਨਾ, ਗੰਨਾ ਹੁੰਦਾ, ਕਬੀਰ ਜੀ ਨੇ ਬਚਨ ਕੀਤਾ, ਕਬੀਰ ਰਸ ਕੋ ਗਾਂਡੋ ਚੂਸੀ ਆ, ਗੰਨਾ ਸ਼ਬਦ ਵਰਤਿਆ, ਤਾਂ ਉਹ ਜਿਹੜਾ ਗੰਨਾ ਤੁਸੀਂ ਚੂਸ ਰਹੇ ਸੀ, ਉਹਦੇ ਵਿੱਚੋਂ ਬਚੇ ਹੋਏ ਕੁਝ ਅੰਸ਼ ਨੂੰ, ਕੁਝ ਹਿੱਸੇ ਨੂੰ ਮੈਂ ਚੂਪ ਲਿਆ, ਤੇ ਜਿਸ ਗੰਨੇ ਨੂੰ ਤੁਹਾਡਾ ਪਵਿੱਤਰ ਮੁੱਖ ਲੱਗਾ ਸੀ ਨਾ, ਜਦੋਂ ਮੈਂ ਉਹਨੂੰ ਚੁੱਪਿਆ, ਤੁਹਾਡਾ ਸ਼ੀਤ ਸੀ, ਸ਼ੀਤ ਪ੍ਰਸ਼ਾਦ ਸਮਝ ਕੇ ਜਦੋਂ ਮੈਂ ਮੁੱਖ ਨੂੰ ਲਾਇਆ, ਮੇਰੇ ਕਪਾਟ ਖੁੱਲ ਗਏ, ਮੈਨੂੰ ਸਾਰਾ ਕੁਝ ਗਿਆਨ ਹੋ ਗਿਆ, ਰਿੱਧੀਆਂ ਸਿੱਧੀਆਂ ਹੱਥ ਜੋੜੀ ਖੜੀਆਂ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਭਾਈ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਫਿਰ ਇਹ ਗੱਲ ਸਮਝੋ, ਤੁਸੀਂ ਇੱਕ ਕਿਣਕਾ ਲਿਆ ਤੇ ਤੁਹਾਡੇ ਕੋਲ ਕਿੰਨੀ ਤਾਕਤ ਆ ਗਈ, ਤੇ ਜਿਸ ਸਮੁੰਦਰ ਦੇ ਵਿੱਚੋਂ ਤੁਸੀਂ ਇੱਕ ਕਿਣਕਾ ਮਾਤਰ ਲੈ ਕੇ ਇੰਨੇ ਤਾਕਤ ਵਾਲੇ ਬਣ ਗਏ, ਉਹ ਸਮੁੰਦਰ ਕਿੰਨੀ ਤਾਕਤ ਰੱਖਦਾ ਹੋਣਾ, ਇਹ ਜਰਾ ਸੋਚੋ। ਇਹ ਨਹੀਂ ਕਿ ਤਾਕਤ ਹੋਣੀ ਤੇ ਦਿਖਾ ਦੇਣੀ ਹੀ ਵੱਡੀ ਗੱਲ ਹੈ, ਅਸਲ ਗੱਲ ਇਹ ਹੈ ਤਾਣ ਹੁੰਦੇ ਹੋਏ ਨਿਤਾਣਾ, ਤਾਕਤ ਹੋਵੇ ਪਰ ਨਿਤਾਣਾ ਰਹਿਣਾ, ਇਹ ਨਹੀਂ ਦਿਖਾਉਂਦੇ ਫਿਰਨਾ, ਨਿਮਰਤਾ ਵਿੱਚ ਰਹਿਣਾ। ਗੁਰੂ ਘਰ ਦੇ ਵਿੱਚ ਸਭ ਤੋਂ ਵੱਡਾ ਗੁਣ, ਸਭ ਤੋਂ ਵੱਡੀ ਵਡਿਆਈ ਇਹੀ ਹੈ, ਜੇ ਕੋਈ ਆਪਣੇ ਮਨ ਨੂੰ ਮਾਰ ਲਵੇ ਔਰ ਨਿਮਰਤਾ ਵਿੱਚ ਰਹੇ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਹਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ। ਇੱਥੇ ਤੇ ਸੱਜਣ ਵਾਹਿਗੁਰੂ ਨੂੰ ਆਖਿਆ ਨਾ, ਆਪਣੇ ਚਰਨਾਂ ਦੀ ਧੂੜ ਬਣਾ ਕੇ ਰੱਖੋ, ਉੱਥੇ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਰਿਆਂ ਦੀ ਧੂੜੀ ਬਣ ਕੇ ਰਵੇ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਰੀਨਾ ਦਾ ਅਰਥ ਹੈ ਧੂੜੀ ਰੇਨ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ। ਨਿਮਰਤਾ ਵਿੱਚ ਰਹਿਣਾ, ਤੇਰੇ ਚਰਨਾਂ ਦੀ ਮੈਨੂੰ ਧੂੜੀ ਬਣਾ ਕੇ ਰੱਖੋ, ਤੇਰੇ ਚਰਨਾਂ ਦੀ ਧੂੜੀ ਮੈਂ ਮੱਥੇ ਨੂੰ ਲਾਵਾਂ, ਤੇਰੇ ਪਿਆਰਿਆਂ ਦੀ ਧੂੜੀ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ, ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਜੇ ਉਹਨਾਂ ਗੁਰਮੁਖਾਂ ਦੀ ਧੂੜੀ ਮਿਲ ਜਾਵੇ, ਤੇਰਾ ਨਾਮ ਜਿਹੜੇ ਜਪਦੇ ਉਹ ਵੀ ਮੱਥੇ ਨੂੰ ਲਾ ਲਵਾਂ, ਹੇ ਸੱਜਣ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਅਗਲੀ ਪੰਕਤੀ ਸੁਣਦੇ ਹਾਂ।
ਨਾਨਕ ਸਰਨ ਤੁਹਾਰੀਆ, ਦੇਖੋ ਸਦਾ ਹਜੂਰ।
ਨਾਨਕ ਸਰਨ ਤੁਹਾਰੀਆ, ਸਤਿਗੁਰੂ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਵਰਤਦੇ ਹੋਏ ਕਹਿੰਦੇ ਆ ਕਿ ਹੇ ਵਾਹਿਗੁਰੂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਆ ਗਿਆ। ਜਿਹੜਾ ਵੀ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜਿਹੜਾ ਵੀ ਭਗਤ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਫਿਰ ਇਹ ਉਹਦਾ ਵਿਰਦ ਹੈ, ਸ਼ਰਨ ਆਵੈ ਤਿਸ ਕੰਠ ਲਾਵੈ। ਜਿਹੜਾ ਕੋਈ ਸ਼ਰਨ ਵਿੱਚ ਆ ਗਿਆ ਉਹਨੂੰ ਗਲੇ ਲਾਉਂਦਾ ਗੁਰੂ। ਵੱਡੇ ਤੋਂ ਵੱਡੇ ਬੱਜਰ ਪਾਪ ਗੁਨਾਹ ਕਰਨ ਵਾਲਿਆਂ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਦਾਹਰਨਾਂ ਮਿਲਦੀਆਂ ਹਨ। ਬਾਣੀ ਵਿੱਚ ਉਦਾਹਰਨਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨ ਕਾ ਸੀ ਉਧਰੀ ਤਾਂ ਕੋ ਜਸ ਉਰ ਤਾਰੋ। ਫਿਰ ਗੁਰਬਾਣੀ ਵਿੱਚ ਅਜਾਮਲ ਪਾਪੀ ਜਗ ਜਾਨੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਸ ਪਾਰਾ। ਅਜਾਮਲ ਵਰਗੇ गनका वर्गी और पूतना राक्षसनी वर्गी जिहड़ी श्री कृष्ण जी नूं जहर पिलाउण लगी सी, पर उहदा वी हर हर करत पूतना तरी सो हर नैनो की पूतरी। परमात्मा वाहिगुरू दी जदों शरण विच आ गई, कहिंदे पूतना राक्षसनी रब दीआं अक्खां दी पुतली बन गई, सो हर नैनो की पूतरी। इउं शरण विच आउण दा बहुत वड्डा लाभ है। भगत सदना जी दा जदों शब्द पढ़दे आं, इको ही शब्द श्री गुरु ग्रंथ साहब जी की बाणी विच सदना जी लाउंदा, ਉਹ ਇੱਕ ਉਦਾਹਰਣ ਦਿੰਦੇ ਆ। ਜਿਵੇਂ ਕੋਈ ਇੱਕ ਰਾਜਾ ਸੀ, ਉਹਦੀ ਲੜਕੀ ਦਾ ਇਹ ਆਪਣੇ ਮਨ ਵਿੱਚ ਆਪਣੇ ਪਿਤਾ ਦੇ ਨਾਲ ਆਪਣੇ ਮਨ ਦਾ ਜੋ ਸੰਕਲਪ ਸੀ ਉਹਨੇ ਸਾਂਝਾ ਕੀਤਾ ਕਿ ਮੈਂ ਸ਼੍ਰੀ ਵਿਸ਼ਨੂੰ ਜੀ ਨਾਲ ਵਿਆਹ ਕਰਾਉਣਾ। ਇੱਕ ਤਰਖਾਣਾ ਦੇ ਲੜਕੇ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਆਪਣਾ ਰੂਪ ਉਸ ਤਰ੍ਹਾਂ ਦਾ ਬਣਾ ਕੇ ਭੇਖ ਜਿਹਾ ਬਣਾ ਕੇ ਉਹਦੇ ਸਾਹਮਣੇ ਹਾਜ਼ਰ ਹੋ ਗਿਆ ਤੇ ਲੜਕੀ ਨੂੰ ਕਹਿਣ ਲੱਗਾ, ਮੈਂ ਵਿਸ਼ਨੂੰ ਹਾਂ, ਮੈਂ ਤੇਰੇ ਨਾਲ ਵਿਵਾਹ ਕਰਾਵਾਂਗਾ, ਪਰ ਆਮ ਸਧਾਰਨ ਬੰਦਾ ਬਣ ਕੇ ਰਵਾਂਗਾ। ਅਗਲੇ ਦਿਨ ਸਧਾਰਨ ਰੂਪ ਵਿੱਚ ਆਇਆ, ਉਹਨੂੰ ਦੱਸਿਆ ਕੱਲ ਤੈਨੂੰ ਦੱਸੀ ਸੀ ਸਾਰੀ ਗੱਲ। ਉਹ ਕਹਿੰਦੀ ਬਿਲਕੁਲ ਠੀਕ ਹੈ। ਉਹ ਲੜਕੀ ਨੇ ਵਿਵਾਹ ਕਰਾ ਲਿਆ। ਕੁਝ ਸਮਾਂ ਨਾਲ ਰਹਿਣ ਤੋਂ ਬਾਅਦ ਉਹ ਰਾਜੇ ਨੇ ਫਿਰ ਆਪਣੀ ਫੌਜ ਘਟਾ ਦਿੱਤੀ ਵੀ ਮੇਰਾ ਤੇ ਹੁਣ ਜਵਾਈ ਹੈ ਜਿਹੜਾ ਉਹ ਵਿਸ਼ਨੂੰ ਆਪ ਹੈ ਖੁਦ ਅਵਤਾਰ। ਤੇ ਗਵਾਂਢੀ ਰਾਜਿਆਂ ਨੇ ਜਦੋਂ ਹਮਲਾ ਕੀਤਾ, ਰਾਜਾ ਉਹਨੂੰ ਕਹਿਣ ਲੱਗਾ, ਕਹਿੰਦਾ ਇਉਂ ਕਰ, ਭਗਵਾਨ ਆਪਣਾ ਸੁਦਰਸ਼ਨ ਚੱਕਰ ਚਲਾ, ਆਹ ਮੇਰੇ ਦੁਸ਼ਮਣ ਆਏ ਆ, ਹੁਣ ਇਹਨਾਂ ਨੂੰ ਮੇਰੇ ਤੋਂ ਦੂਰ ਕਰ, ਮੈਨੂੰ ਬਚਾ ਇਹਨਾਂ ਦੇ ਕੋਲੋਂ। ਜਦੋਂ ਰਾਜੇ ਨੇ ਆਖਿਆ, ਇਹ ਲੁਕ ਕੇ ਅੰਦਰ ਕੁੰਡਾ ਲਾ ਕੇ ਬੈਠ ਗਿਆ ਤੇ ਵਾਹਿਗੁਰੂ ਅੱਗੇ ਬੇਨਤੀਆਂ ਕਰਨ ਲੱਗਿਆ ਕਿ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ, ਹੇ ਪਰਮਾਤਮਾ, ਹੇ ਵਾਹਿਗੁਰੂ, ਤੇਰੇ ਪਿਆਰਿਆਂ ਦਾ ਨਾਮ ਲੈ ਕੇ ਮੈਂ ਇਹਨਾਂ ਲੋਕਾਂ ਨੂੰ ਧੋਖਾ ਦਿੰਦਾ ਰਿਹਾ, ਮੇਰਾ ਕੁਝ ਨਹੀਂ ਤੇਰੇ ਨਾਮ ਦੀ ਲਾਜ ਹੈ। ਫਿਰ ਉਸ ਵੇਲੇ ਪਰਮਾਤਮਾ ਨੇ ਮਿਹਰ ਕੀਤੀ, ਐਸੀ ਹਨੇਰੀ ਹਵਾ ਚਲਾਈ, ਹਨੇਰੀ ਆਉਣ ਦੇ ਨਾਲ ਵਿਰੋਧੀ ਰਾਜਿਆਂ ਦੀ ਸੈਨਾ ਫੌਜ ਪਿੱਛੇ ਨੂੰ ਦੌੜ ਗਈ। ਉੱਥੇ ਫਿਰ ਭਗਤ ਸਧਨਾ ਜੀ ਨੇ ਉਹਦੀ ਉਦਾਹਰਨ ਦਿੰਦਿਆਂ ਹੋਇਆ ਆਖਿਆ, ਕਹਿੰਦੇ ਦੇਖੋ ਵਾਹਿਗੁਰੂ ਦੀ ਸ਼ਰਨ 'ਚ ਕਿੰਨੀ ਤਾਕਤ ਹੈ। ਜਿਵੇਂ ਕਹਿੰਦੇ ਨਾ, ਨਾਨਕ ਸ਼ਰਨ ਤੁਹਾਰੀ ਆ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਉੱਥੇ ਭਗਤ ਸਧਨਾ ਜੀ ਕਹਿੰਦੇ ਹਨ, ਨਿਰਪ ਕੰਨਿਆ ਕੇ ਕਾਰਨ ਹੈ, ਨਿਰਪ ਰਾਜੇ ਦਾ, ਨਿਰਪ ਦਾ ਅਰਥ ਹੈ ਰਾਜਾ, ਕਹਿੰਦੇ ਰਾਜੇ ਦੀ ਲੜਕੀ ਲਈ ਨਿਰਪ ਕੰਨਿਆ ਕੇ ਕਾਰਨ ਹੈ, ਇੱਕ ਭਇਆ ਭੇਖ ਧਾਰੀ, ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ। ਉਹ ਕਾਮਾਰਥੀ ਸੀ, ਕਾਮ ਦਾ ਮਾਰਿਆ, ਆਪਣੇ ਸੁਆਰਥ ਲਈ ਆਇਆ। ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ, ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਸ ਹੈ ਸਿੰਘ ਸ਼ਰਨ ਕਤ ਜਾਈਆ, ਜੋ ਜੰਬੁਕ ਗ੍ਰਾਸ ਹੈ। ਜੇ ਸ਼ੇਰ ਦੀ ਸ਼ਰਨ ਵਿੱਚ ਗਿਆ, ਗਿੱਦੜ ਬੰਦੇ ਨੂੰ ਫੜ ਲਵੇ, ਫਿਰ ਸ਼ੇਰ ਕਾਹਦਾ ਹੋਇਆ। ਇਸੇ ਤਰ੍ਹਾਂ ਵਾਹਿਗੁਰੂ ਦੀ ਸ਼ਰਨ ਐਡੀ ਵੱਡੀ ਹੈ, ਸਾਧ ਸੰਗਤ ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਜਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਹਿਗੁਰੂ ਦੀ ਸ਼ਰਨ ਨੂੰ ਬਹੁਤ ਵੱਡੀ ਸ਼ਰਨ ਆਖਿਆ ਹੈ। ਹੋਰ ਵੀ ਬੜੀਆਂ ਹਨ, ਬੰਦੇ ਜਾਂਦੇ ਆ, ਪਰ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ। ਕਿਸੇ ਨੂੰ ਕਿਸੇ ਦੀ ਸ਼ਰਨ, ਕਿਸੇ ਨੂੰ ਕਿਸੇ ਦੀ, ਪਰ ਵਾਹਿਗੁਰੂ ਮੈਨੂੰ ਤੇਰੀ ਸ਼ਰਨ ਹੈ, ਮੈਂ ਤੇਰੀ ਸ਼ਰਨ ਵਿੱਚ ਆਇਆ। ਜਿਵੇਂ ਦਸਮੇਸ਼ ਪਿਤਾ ਨੇ ਜ਼ਫਰਨਾਮਾ ਸਾਹਿਬ ਦੇ ਵਿੱਚ ਆਖਿਆ ਨਾ, ਹੁਮਾਰਾ ਕਸੇ ਸਾਇਆ ਆਯਦ ਬਾਜ਼ੇਰ। ਹੁਮਾ ਪੰਛੀ ਪੰਛੀ ਮੰਨਿਆ ਕਾਲਪਨਿਕ ਸਾਹਿਤ ਵਿੱਚ ਆਉਂਦਾ, ਕਹਿੰਦੇ ਅਸਮਾਨ ਵਿੱਚ ਉੱਡਦਾ ਰਹਿੰਦਾ। ਉਸ ਪੰਛੀ ਦਾ ਪਰਛਾਵਾਂ ਅਗਰ ਕਿਸੇ ਪੰਛੀ ਤੇ ਪੈ ਜਾਏ ਜੀ, ਤੇ ਕਹਿੰਦੇ ਉਹ ਪੰਛੀ ਦਲੇਰ ਹੋ ਜਾਂਦਾ। ਜੇ ਕਿਸੇ ਬੰਦੇ ਤੇ ਉਸ ਪੰਛੀ ਦਾ ਪਰਛਾਵਾਂ ਪੈ ਜਾਏ ਹੁਮਾ ਦਾ, ਉਹ ਬੰਦਾ ਬਾਦਸ਼ਾਹਤ ਪ੍ਰਾਪਤ ਕਰਦਾ। ਸਤਿਗੁਰੂ ਕਹਿੰਦੇ ਹੁਮਾ ਪੰਛੀ ਦਾ ਪਰਛਾਵਾਂ ਜੇ ਕਿਸੇ ਪੰਛੀ ਤੇ ਪੈ ਜਾਏ ਐਡਾ ਦਲੇਰ ਹੋ ਜਾਂਦਾ ਹੈ। ਹੁਮਾਰਾ ਕਸੇ ਸਾਇਆ ਆਯਦ ਬਾਜ਼ੇਰ, ਬਰੋ ਦਸਤ ਦਾਰਦ ਨਾ ਜਾਗੋ ਦਲੇਰ। ਕੋਈ ਗਟਾਰ, ਕੋਈ ਚਿੜੀ, ਕੋਈ ਘੁੱਗੀ ਉਹਦੇ ਨੇੜੇ ਨਹੀਂ ਲੱਗ ਸਕਦੀ, ਭਾਵੇਂ ਚਿੜੀ ਵੀ ਹੋਵੇ। ਏਦਾਂ ਹੀ ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ ਉਹ ਬਹਾਦਰ ਹੋ ਗਿਆ। ਇਸੇ ਤਰ੍ਹਾਂ ਹੀ ਕੀਤਾ ਸੀ ਨਾ ਗੁਰੂ ਕਲਗੀ ਧਰਮਾਂ ਨੇ, ਅੰਮ੍ਰਿਤ ਛਕਾਇਆ, ਬਚਨ ਕੀਤਾ ਕਿ ਮੈਂ ਹੁਣ ਇਹ ਅੰਮ੍ਰਿਤ ਛਕਾ ਕੇ ਇਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਦੇਣਾ, ਇਹਨਾਂ ਨੂੰ ਚਿੜੀਆਂ ਨੂੰ ਬਾਜਾਂ ਨਾਲ ਲੜਾ ਦੇਣਾ, ਇਹਨਾਂ ਨੂੰ ਬਹਾਦਰ ਸੂਰਮੇ ਜਿਹੜੇ ਤੱਕੜੀਆਂ ਤੋਲਣ ਜਾਣਦੇ ਸੀ, ਚਿੜੀ ਉੱਡਣ ਤੋਂ ਜਿਹੜੇ ਡਰਦੇ ਸੀ, ਦੁਸ਼ਮਣਾਂ ਨਾਲ ਨਹੀਂ ਲੜ ਪਾਉਂਦੇ ਸੀ, ਇਹਨਾਂ ਨੂੰ ਯੋਧੇ ਔਰ ਸੂਰਮੇ ਬਣਾ ਕੇ ਸਤਿਗੁਰੂ ਨੇ 2,50,000 ਸੇ ਏਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਇੱਕ ਇੱਕ ਸਿੰਘ 2,25,00,000 ਪੈਗੰਬਰ ਦੇ ਬਰਾਬਰ ਕਰ ਦਿੱਤਾ। ਇਸਲਾਮਿਜ਼ਮ ਦੇ ਅੰਦਰ 1,24,000 ਪੈਗੰਬਰ ਦਾ ਤਸੱਬਰ ਹੈ। ਪੈਗੰਬਰ ਨੂੰ ਬਹੁਤ ਵੱਡੀ ਤਾਕਤ ਵਾਲਾ, ਹਸਤੀ ਵਾਲਾ ਇਸਲਾਮਿਜ਼ਮ ਚ ਮੰਨਿਆ, ਤੇ ਗੁਰੂ ਸਾਹਿਬ ਦਾ ਕੱਲਾ ਹੀ ਸਿੰਘ ਰਹਿਤ ਬਹਿਤ ਵਾਲਾ ਇੱਕ ਪਾਸੇ ਖੜਾ ਦਿਓ, 2,50,000 ਪੈਗੰਬਰ ਦੇ ਜੀਵਨ ਤੋਂ ਕਿਤੇ ਉੱਚਾ ਇਖਲਾਕ ਔਰ ਜੀਵਨ ਗੁਰੂ ਕੇ ਸਿੱਖ ਦਾ ਹੋਵੇਗਾ। ਸਰੀਰਕ ਤਾਕਤ ਵੀ ਦਿੱਤੀ। ਦਸ਼ਮੇਸ਼ ਪਿਤਾ ਨੇ ਆਪ ਵੀ ਵਚਨ ਕੀਤਾ ਕਿ ਔਰੰਗਜ਼ੇਬ ਮੇਰੇ ਭੁੱਖੇ ਪਾਣੇ 40 ਸਿੰਘ ਤੇ ਤੇਰੀ 10,00,000 ਫੌਜ। ਉਹ ਲਿਖਦੇ ਆ ਨਾ ਕਿ 10,00,000 ਬਰ ਆਇਦ ਬਰੋ ਬੇਖਬਰ, ਤੇਰੇ 10,00,000 ਫੌਜ ਬਿਨਾਂ ਦੱਸਿਆਂ ਆਈ ਪਰ ਯੋਧੇ ਸੂਰਮੇ ਬਣੇ। ਗੁਰੂ ਦੀ ਸ਼ਰਨ ਵਿੱਚ ਤਾਕਤ ਹੈ। ਮਾਨਸਿਕ ਤੌਰ ਤੇ ਵੀ ਗੁਰੂ ਆਪਣੇ ਸਿੱਖ ਨੂੰ ਮਜ਼ਬੂਤ ਕਰਦਾ ਹੈ, ਆਤਮਿਕ ਤੌਰ ਤੇ ਵੀ ਮਜ਼ਬੂਤ ਕਰਦਾ ਹੈ, ਉੱਥੇ ਸਰੀਰਕ ਤੌਰ ਤੇ ਵੀ ਗੁਰੂ ਕਾ ਸਿੱਖ ਕਿਉਂਕਿ ਨਸ਼ੇ ਪੱਤੇ ਤੋਂ ਵੱਖਰਾ ਹੋ ਜਾਂਦਾ ਹੈ। ਸਰੀਰਕ ਤੌਰ ਤੇ ਸਵੇਰੇ ਜਲਦੀ ਉੱਠਦਾ ਹੈ, ਆਪਣੇ ਹੱਥੀਂ ਕਿਰਤ ਕਰਦਾ ਹੈ ਤੇ ਸਰੀਰਕ ਬਲ ਵੀ ਉਹਦੇ ਵਿੱਚ ਆਉਂਦਾ ਹੈ। ਫਿਰ ਗੁਰੂ ਸਾਹਿਬ ਨੇ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ। ਇਸ ਲਈ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਜਿਹੜਾ ਇਨਸਾਨ ਆ ਜਾਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਤੇ ਫਿਰ ਸਾਧ ਸੰਗਤ ਉਸ ਸਿੱਖ ਦੇ ਕਾਰਜ ਗੁਰੂ ਆਪ ਸਵਾਰਦਾ ਹੈ। ਸਤਿਗੁਰੂ ਜੀ ਕਹਿੰਦੇ ਨਾਨਕ ਸਰਨ ਤੁਹਾਰੀ ਆ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਹੁਣ ਫਿਰ ਪੇਖੋ ਸਦਾ ਹਜੂਰ, ਸ਼ਰਨ ਵਿੱਚ ਆਉਣ ਨਾਲ ਇਹ ਹੁੰਦਾ ਕਿ ਮੈਂ ਹੁਣ ਜਿੱਧਰ ਵੀ ਵੇਖਦਾ ਹਾਂ, ਪੇਖੋ ਸਦਾ ਹਜੂਰ, ਮੈਨੂੰ ਹਰੇਕ ਜਗ੍ਹਾ ਹੈ ਗੁਰੂ ਸਾਹਿਬ ਹੈ ਵਾਹਿਗੁਰੂ ਤੁਹਾਡੇ ਹੀ ਦਰਸ਼ਨ ਹੁੰਦੇ ਹਨ। ਜਿਸ ਜੀਵ ਵਿੱਚ ਵੀ ਵੇਖਦਾ ਹਾਂ ਮੈਨੂੰ ਤੁਹਾਡੇ ਦੀਦਾਰ ਦਰਸ਼ਨ ਹੁੰਦੇ ਹਨ।
ਮਹੱਲਾ ਪੰਜਵਾ,
ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ।
ਪਤਤ ਪੁਨੀਤ ਅਸੰਖ ਹੋਹੇ ਹਰ ਚਰਨੀ ਮਨ ਲਾਗ।
ਇੱਥੇ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ ਪਤਿਤ ਪੁਨੀਤ ਅਸੰਖ ਹੋਏ। ਪਤਿਤ ਦਾ ਅਰਥ ਹੁੰਦਾ ਡਿੱਗਿਆ ਹੋਇਆ, ਜੀਵਨ ਤੋਂ ਡਿੱਗਿਆ ਹੋਇਆ, ਆਚਰਨ ਤੋਂ ਡਿੱਗਿਆ ਹੋਇਆ। ਸਤਿਗੁਰੂ ਜੀ ਕਹਿੰਦੇ ਜਿਸ ਬੰਦੇ ਦੀ ਹਰੀ ਵਾਹਿਗੁਰੂ ਦੇ ਚਰਨਾਂ ਨਾਲ ਲਿਵ ਲੱਗ ਜਾਂਦੀ ਹੈ ਨਾ, ਸਤਿਗੁਰੂ ਕਹਿੰਦੇ ਇੱਕ ਦੀ ਨਹੀਂ ਅਣਗਿਣਤ ਬੰਦਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਪਹਿਲਾਂ ਜੀਵਨ ਡਿੱਗੇ ਹੋਏ ਸੀ ਪਰ ਜਦੋਂ ਤੋਂ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਉਹ ਪਵਿੱਤਰ ਹੋ ਗਏ। ਪਤਿਤ ਪੁਨੀਤ, ਪੁਨੀਤ ਅਗਰ 3 ਵਾਰ ਕਹੀਏ ਨਾ, ਪਵਿੱਤਰ ਪਵਿੱਤਰ ਪਵਿੱਤਰ, ਫਿਰ ਇੱਕ ਵਾਰੀ ਪੁਨੀਤ ਬਣਦਾ ਸਾਧਸੰਗ। ਗੁਰੂ ਸਾਹਿਬ ਕਹਿੰਦੇ ਜਿਹੜੇ ਬੰਦਿਆਂ ਦੇ ਜੀਵਨ ਡਿੱਗੇ ਹੋਏ ਸਨ, ਜਿਹੜੇ ਔਗਣਾਂ ਦੇ ਭਰੇ ਸਨ, ਜਿਹੜੇ ਦਿਨ ਰਾਤ ਝੂਠ ਬੋਲਣਾ, ਚੋਰੀ ਕਰਨੀ, ਠੱਗੀਆਂ ਮਾਰਨੀਆਂ, ਲੋਕਾਂ ਨੂੰ ਲੁੱਟਣਾ ਮਾਰਨਾ, ਸੱਜਣ ਵਰਗੇ ਠੱਗਾਂ ਨੂੰ ਸਤਿਗੁਰੂ ਨੇ ਸਾਧੂ ਬਣਾ ਕੇ ਰੱਖ ਦਿੱਤਾ, ਬਣਾਇਆ ਨਾ। ਭੂਮੀਏ ਵਰਗੇ ਚੋਰ ਜਿਹੜੇ ਲੋਕਾਂ ਨੂੰ ਲੁੱਟਦੇ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਐਸੀ ਦ੍ਰਿਸ਼ਟੀ ਮਿਹਰ ਦੀ ਨਜ਼ਰ ਪਈ ਤੇ ਉਹ ਮੁੜ ਕੇ ਸਾਧ ਸੰਗਤ ਭੂਮੀਆਂ ਚੋਰ ਨਹੀਂ, ਭੂਮੀਆਂ ਸੰਤ ਹੋ ਗਿਆ। ਔਡੇ ਵਰਗੇ ਰਾਖਸ਼ ਗੁਰੂ ਸਾਹਿਬ ਨੇ ਐਸੀ ਸ਼ੁਭ ਦ੍ਰਿਸ਼ਟ ਕੀਤੀ, ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਅਮੇ ਦਾ ਅਰਥ ਹੁੰਦਾ ਅੰਮ੍ਰਿਤ, ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੈ। ਜਦੋਂ ਗੁਰੂ ਪਾਤਸ਼ਾਹ ਆਪਣੀ ਦ੍ਰਿਸ਼ਟੀ ਸਿੱਖ ਤੇ ਪਾਉਂਦੇ ਮਿਹਰ ਦੀ, ਤੇ ਗੁਰੂ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਨਿਕਲਦਾ ਹੈ ਤੇ ਗੁਰਸਿੱਖ ਦੇ ਅੰਦਰ ਦੀ ਜ਼ਹਿਰ ਨੂੰ ਖਤਮ ਕਰ ਦਿੰਦਾ ਹੈ। ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਅੰਦਰਲੀ ਜ਼ਹਿਰ ਕਾਹਦੀ? ਵਿਕਾਰਾਂ ਦੀ, ਔਗਣਾਂ ਦੀ, ਪਾਪਾਂ ਦੀ। ਤੇ ਮਹਾਰਾਜ ਕਹਿੰਦੇ, ਗੁਰੂ ਜੀ ਕਹਿੰਦੇ ਪਤਿਤ ਪੁਨੀਤ ਅਸੰਖ ਹੋਏ। ਕੋਈ ਇੱਕ ਦੀ ਗਿਣਤੀ ਆ? ਕੋਈ ਇੱਕ ਬੰਦਾ ਆਖੀਏ ਵੀ ਉਹ ਬੰਦਾ ਉਧਾਰ ਹੋ ਗਿਆ ਸੀ ਜੀ? ਗੁਰੂ ਜੀ ਕਹਿੰਦੇ ਗਿਣਨ ਲੱਗ ਜਾਓ, ਇਤਿਹਾਸ ਪੜ੍ਹੋ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹਨ ਲੱਗ ਜਾਓ, ਤੇ ਸਾਧ ਸੰਗਤ ਰੋਜ਼ ਜੀਵਨ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗਾ ਇਤਿਹਾਸ। ਰੋਜ਼ ਸ਼ਾਮਾਂ ਦੀ ਕਥਾ ਇੱਥੇ ਵੀ ਹੁੰਦੀ ਹੈ ਮੰਜੀ ਸਾਹਿਬ, अपने जिथे दास सेवा नवाउंदा अंब साहब उत्थे भी कथा करीदी है। हरेक जगह जिथे भी रहीए उत्थे गुरप्रताप सूरज ग्रंथ की कथा हुंदी ते जदों पढ़ोगे ते डिगे तो डिगे हुए जीवना वालियां नूं गुरु साहब ने अपनी दृष्टि दे नाल खड़े कर दिता। सतगुरु जी कहिंदे पतित पुनीत, पतित जनी पापी। कई बार बंदा सो कहिंदा ना ये भी बहाना ही बना लैंदे, असीं तां जी बस बड़े गिरे हुए हाँ जी, साढ़े तो कित्थे नाम जप होना है जी, साढ़े तो कित्थे अमृत छक होना है जी। नहीं भाई, गुरु दे नाल जिहड़ा जुड़ गया उहदी रखिया गुरु साहब करनगे। फिर एक बार दिलों गुरु दे नाल जुड़ जाइए ते अपना आपा गुरु नूं समर्पित कर दईए, अपनी बांह गुरु नूं फड़ा दईए। जिवें एक छोटा बच्चा मेले विच खेडण जांदा है ते पिता उहनूं कहिंदा मेरी उंगल कुट के फड़ के रखी, देखी कितें छुट जावे। उह कहिंदा नहीं पिता जी, कृपा करो तुसीं मेरी उंगल मेरी बांह फड़ लो। क्यों बई? क्योंकि जे मैं उंगल तुहाडी फड़ी हो सकदा मैं छड़ देवां, पर पिता तुसी जदों मेरी उंगल फड़ ली बांह फड़ ली तुसी छड़ दे नहीं। इउं ही बाहे गहे की लाज अस बांह फड़ी दी तेनू लाज है, बांह जिन्हां दी पकड़ी है सिर दीजै बाहे ना छोड़ी है। जिन्हां दी बांह फड़ी गुरु तेग बहादुर साहब ने अपना सिर दे के भी उन्हां दी बांह नहीं छड़ी। इसलिए गुरु पातशाह नूं खालसा जी अपनी बांह फड़ा दईए, गुरु नूं बांह फड़ाउणी पाप गुरु वाले हो जाना, अमृत छक लैणा, सिंह सज जाना, गुरु दे दसे मार्ग दे उत्ते चल पैना। ते कहिंदे इक दी गल है किते फिर अनेकां ही गुरु ने पार ला दित्ते। पतित पुनीत असंख होहे, असंख दा अर्थ है संख्या तो परे, गिणती नहीं होनी। कौन? कहिंदे हर चरणी मन लाग, जिन्ना गुरमुखां दा मन वाहिगुरु दे चरणां नाल लग जाए, गल बस मन लग जाण दी आ। कई वार साध संगत बाहरी तौर ते शरीर लग्या हुंदा मन नहीं लग्या हुंदा। ओहे जे आचरण ते जीवन नूं गुरु कलगी धर महाराज ने समझाया जदों खालसा साजिया ना। पिछले दो दिन तुसीं विसाखी बारे सुनिया ही है, जदों खालसा साजा उस तो बाद गुरु गोबिंद सिंह साहब ने एक होर बड़ा प्यारा कौतक कीता सी। ओए सी के कलगीधर महाराज जी दे प्यारे आनन सिख भाई साहब भाई उदय सिंह भाई बचित्र सिंह दे वड्डे भरा सन इह, और भाई साहब भाई मनी सिंह जी दे सपुत्र सन। यह बहुत वड्डे बहादुर सिख सन। गुरु गोबिंद सिंह महाराज जी दे खास सिंघां दे विचों इन्हां दा नाम आउंदा। जिहड़े गुरु महाराज दे विशेष शस्त्र सन जो तख्त श्री केसगढ़ साहब विखे सुभायमान हन, एक नागणी वर्षा और दूजा करपा वर्षा है। ते करपा वर्षा दे के इहनूं तोरिया सी केसरी चंद राजे दा सिर वढ के, ते इह करपे वर्षे ते टंग के लियाया सी। बहुत वड्डा महान सिख सी, योधा सी इह भाई साहब भाई उदय सिंह, जो शाही टिब्बी दे उत्ते शहीद भी होया बाद विच जदों परिवार विछोड़ा हुंदा है। तो यह भाई साहब भाई उदय सिंह सूरमे महान जरनैल योधे, यह एक दिन आ रहे सन रस्ते दे विच, इन्हां दे उत्ते एक शेर ने हमला कर दिता। जदों इन्हां दे उत्ते एक शेर ने हमला किया, भाई साहब ने बड़ी बहादुरी दे नाल उस शेर नूं दा टकरा किया ते आखिर शेर दे उत्ते भाई साहब ने फतेह पाई। शेर हार गया ते भाई साहब जित गए ते शेर मार दिता इन्हां ने। शेर नूं घोड़े दे उत्ते लद के लै आए, गुरु कलगीधर महाराज दे कोल सुट दिता लिया के। गुरु जी ने आख्या इहदी खल ला लो, खल ला के तुसीं सारे साखी सुनी, सिर्फ टूक मात्र एक गधे दे उत्ते पा दित्ती ते गधे उत्ते पाई तरीके जे नाल सी दित्ती। जदों ओह गधा शेर दी खल पाई वाला नगर विच घुम्मिया आनंदपुर साहब, कला कला बंदा घरां च वड़ जाए, कोठियां ते चढ़ जाए, अंदरों कुंडे ला लए, सहम पै गया भी अज शेर घूमदा फिरदा। ज्यों ही साध संगत शामां पईआं, शाम तक वह गधा मुड़ के गधियां कोल जा खड़ा। ते जदों वह गधियां कोल खड़ा जाके उन्हें अपना हारन वजाया, टैंचू टैंचू ज्यों लग्या करन। वह प्रजापत जिहदा गधा गवाचिया सी उन्हें देखिया ते मेरा गधा है, उन्हें उहदे मारियां चार सोटियां ते नाले सारे पिंड विच हासा होया। ਲੋਕੀ ਕਹਿਣ ਲੱਗੇ ਆਪਾਂ ਤੇ ਐਵੇਂ ਡਰਦੇ ਰਹੇ ਤਾਂ ਗਧਾ ਸੀ, ਖੱਲ ਸ਼ੇਰ ਦੀ ਪਾਈ ਸੀ, ਖੱਲ ਸੀ ਕੇਵਲ ਸ਼ੇਰ ਦੀ। ਗੁਰੂ ਕਲਗੀਧਰ ਮਹਾਰਾਜ ਕੋਲ ਗੱਲ ਆਈ, ਹਾਸਾ ਬੜਾ ਪਿਆ। ਸੱਚੇ ਪਾਤਸ਼ਾਹ ਜੀ ਗੰਭੀਰ ਹੋ ਕੇ ਕਹਿੰਦੇ ਹੱਸਣ ਦੀ ਗੱਲ ਨਹੀਂ ਹੈ, ਤੁਹਾਨੂੰ ਸਿੱਖਿਆ ਦਿੱਤੀ ਹੈ, ਖੱਲ ਸ਼ੇਰ ਦੀ ਹੈ ਤੇ ਲੋਕੀ ਖੱਲ ਨੂੰ ਵੇਖ ਕੇ ਵੀ ਪੈ ਮੰਨਦੇ ਆ। ਕਿਉਂ? ਜਿਹੜਾ ਬਾਣਾ ਨਾ, ਬਾਣਾ ਵੇਖ ਕੇ ਵੀ ਲੋਕਾਂ ਚ ਸ਼ਰਧਾ ਹੁੰਦੀ ਹੈ। ਬਾਣੀ ਦਸਮੇਸ਼ ਪਿਤਾ ਦੇ ਵਚਨਾਂ ਚ ਆਉਂਦਾ, ਭੇਖ ਦਿਖਾਏ ਜਗਤ ਕਹੋ ਲੋਗਨ ਕਹੋ ਵਸ ਕੀਨ। ਭੇਖ ਹੈ ਜਿਹੜਾ ਲੋਕਾਂ ਨੂੰ ਵਸ ਵਿੱਚ ਕਰਦਾ ਹੈ, ਭੇਖ ਚ ਇਹ ਖਾਸੀਅਤ ਹੈ, ਭੇਖ ਬਿਨਾ ਗੱਲ ਨਹੀਂ ਬਣਦੀ। ਜਿਹੜਾ ਸਾਨੂੰ ਬਾਣਾ ਦਿੱਤਾ ਹੈ ਨਾ, ਕੋਈ ਆਖੇ ਵੀ ਇਹਦੀ ਕੋਈ ਲੋੜ ਨਹੀਂ, ਨਾ ਇਹਦੀ ਵੀ ਲੋੜ ਹੈ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਬਾਣਾ ਵੀ ਜ਼ਰੂਰੀ, ਲਿਬਾਸ ਵੀ ਜ਼ਰੂਰੀ, ਅਤੇ ਫਿਰ ਅੰਦਰਲਾ ਜੀਵਨ ਵੀ। ਗੁਰੂ ਕਲਗੀਧਰ ਮਹਾਰਾਜ ਜੀ ਨੇ ਆਖਿਆ, ਪਰ ਜੇਕਰ ਕੇਵਲ ਬਾਹਰਲਾ ਲਿਬਾਸ ਪਾਇਆ, ਅੰਦਰ ਗੁਣ ਹੈ ਨਹੀਂ, ਤੇ ਫਿਰ ਗੱਲ ਨਹੀਂ ਬਣਨੀ। ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਵਿਹੂਣ ਸੂਨੇ ਸੇ ਮੁਖਾ। ਗੁਰਬਾਣੀ ਵਿੱਚ ਆਉਂਦਾ ਹੈ, ਭਰਮੇ ਭੁੱਲੀ ਰਹੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਭਰਮ ਵਿੱਚ ਹੀ ਪਿਆ ਰਹੇਗਾ ਅਗਰ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦਾ ਕਮਲ ਘੱਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ। ਭਗਤ ਜੀ ਦਾ ਸ਼ਬਦ ਆਉਂਦਾ ਹੈ, ਇੱਕ ਜੈ ਚੰਦ ਬ੍ਰਾਹਮਣ ਨੂੰ ਸਮਝਾਉਂਦੇ ਹੋਏ, ਭਰਮੇ ਭੁੱਲੀ ਰਹੇ ਜੈ ਚੰਦਾ, ਜੈ ਚੰਦ ਬ੍ਰਾਹਮਣ ਤੂੰ ਭਰਮਾਂ ਵਿੱਚ ਪਿਆ ਰਿਹਾ, ਅੰਦਰਲੇ ਮਨ ਨੂੰ ਸੁਧਾਰਿਆ ਨਹੀਂ, ਤੇ ਬਾਹਰ ਭੇਖ ਕਦੇ ਉਦਾਸੀ ਕਰ ਲਿਆ, ਕਦੇ ਸ਼ੁੱਧ ਕਰ ਲਿਆ, ਕਦੇ ਕੁਛ ਬਣ ਗਿਆ। ਬਾਹਰੋਂ ਭਾਵੇਂ 20 ਭੇਖ ਬਣਾ ਲਿਆ, ਭਾਵੇਂ ਰੋਜ਼ ਨਿੱਤ ਨਵੇਂ ਬਦਲ, ਅੰਦਰ ਨੂੰ ਵੀ ਸੁਧਾਰ ਤਾਂ ਗੱਲ ਬਣੇਗੀ। ਦਸਮੇਸ਼ ਪਿਤਾ ਜੀ ਨੇ ਉੱਥੇ ਸਮਝਾਇਆ ਸੀ। ਇਉਂ ਇੱਥੇ ਗੁਰੂ ਜੀ ਕਹਿੰਦੇ, ਹਰ ਚਰਨੀ ਮਨ ਲਾਗ, ਪਤਤ ਪੁਨੀਤ ਅਸੰਖ ਹੋਏ। ਅਨੇਕਾਂ ਪਾਪੀ ਪਵਿੱਤਰ ਹੋ ਜਾਣਗੇ, ਗੁਰੂ ਜੀ ਬਾਂਹ ਫੜਨਗੇ। ਵਚਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਦੇ ਸਾਹਮਣੇ ਕਿ ਮੇਰਾ ਵਚਨ ਹੈ। ਇਹ ਪੰਜਾਂ ਪਿਆਰਿਆਂ ਨੇ ਪਰਣ ਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੋਂ ਜਦੋਂ ਅੰਮ੍ਰਿਤ ਛਕਾਉਣ ਲੱਗੇ। ਵਚਨ ਕਰੋ, ਤੁਹਾਡੀ ਰਹਿਤ ਇਹ ਹੋਏਗੀ, ਬਾਕੀ ਦੀ ਰਹਿਤ ਤੇ ਸਾਰੀ ਤੁਹਾਡੀ ਸਾਡੇ ਵਾਲੀ ਹੋਏਗੀ, ਪਰ ਇੱਕ ਰਹਿਤ ਵੱਧ ਇਹ ਹੋਏਗੀ ਤੁਹਾਡੇ ਉੱਤੇ ਕਲਗੀਧਰ ਜੀ ਹੋ, ਕਿ ਤੁਸੀਂ ਆਪਣੇ ਸਿੱਖ ਨੂੰ, ਆਪਣੇ ਖਾਲਸੇ ਨੂੰ ਦੁਨੀਆਂ ਦੇ ਕਿਸੇ ਕੋਨੇ 'ਚ ਕਦੇ ਇਕੱਲਾ ਨਹੀਂ ਛੱਡਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੈਂ ਵਚਨ ਕਰਦਾ ਮੈਂ ਆਪਣੇ ਸਿੱਖ ਨੂੰ ਕਦੇ ਇਕੱਲਾ ਨਹੀਂ ਛੱਡਾਂਗਾ, ਬਸ਼ਰਤੇ ਸਿੱਖ ਆਪਣੀ ਰਹਿਣੀ ਵਿੱਚ ਰਹਿਣ ਵਾਲਾ ਹੋਵੇ। ਰਹਿਣੀ ਰਹੇ ਸੋਈ ਸਿੱਖ ਮੇਰਾ। ਤਾਂ ਇਸ ਲਈ ਮਨ ਦਾ ਗੁਰੂ ਨਾਲ ਲੱਗ ਜਾਣਾ ਬਹੁਤ ਜ਼ਰੂਰੀ ਹੈ। ਗੁਰੂ ਜੀ ਕਹਿੰਦੇ, ਪਾਪੀ ਤੋਂ ਪਾਪੀਆਂ ਦਾ ਗੁਰੂ ਉਧਾਰ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਸਿੱਖ ਲਈ ਹੈ ਕਿ ਆਪਣਾ ਮਨ ਗੁਰੂ ਨਾਲ ਲਾ ਲਏ। ਭਗਤ ਆਪਣਾ ਮਨ ਪਰਮੇਸ਼ਰ ਵਾਹਿਗੁਰੂ ਨਾਲ ਲਾ ਲਵੇ ਜੀ।
68 ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ।
ਕਹਿੰਦੇ ਵਾਹਿਗੁਰੂ ਦਾ ਨਾਮ ਬੜੀ ਵੱਡੀ ਤਾਕਤ ਰੱਖਦਾ ਹੈ। ਵਾਹਿਗੁਰੂ ਦਾ ਨਾਮ, ਵਾਹਿਗੁਰੂ, 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 ਵਾਹਿਗੁਰੂ ਕਹਿ ਰਹੇ ਹੈ ਤੇ ਆਪਾਂ ਲੈ ਲਈਏ ਲਾਹਾ। ਮਹਾਰਾਜ ਕਹਿੰਦੇ, ਆਹ ਜਿਹੜਾ ਨਾਮ ਹੈ ਨਾ ਵਾਹਿਗੁਰੂ ਦਾ, ਕਹਿੰਦੇ ਜੀ ਹਾਂ, ਕਹਿੰਦੇ 68 ਤੀਰਥ, 8 ਤੇ 60 68, 68 ਤੀਰਥ ਵਾਹਿਗੁਰੂ ਦੇ ਨਾਮ ਦੇ ਤੁੱਲ ਨਹੀਂ ਹੈਗੇ। ਤੁਸੀਂ ਇੱਥੇ ਬੈਠੇ ਬਾਣੀ ਸੁਣ ਰਹੇ ਹੋ, ਨਾਮ ਜਪ ਰਹੇ ਹੋ ਨਾ, ਇੱਥੇ ਸਤਿਗੁਰੂ ਦੀ ਬਾਣੀ ਸੁਣਨ ਦੇ ਨਾਲ ਤੁਹਾਡਾ 68 ਤੀਰਥਾਂ ਦਾ ਇਸ਼ਨਾਨ ਹੋ ਰਿਹਾ। ਜਪਜੀ ਸਾਹਿਬ ਚ ਤੁਸੀਂ ਸੁਣਦੇ ਨਾ, ਸੁਣਿਆ 8-60 ਕਾ ਇਸ਼ਨਾਨ। ਵਾਹਿਗੁਰੂ ਜੀ ਦਾ ਨਾਮ ਸੁਣਨ ਦੇ ਨਾਲ ਮੰਨੋ ਤੁਸੀਂ 68 ਤੀਰਥਾਂ ਦੀ ਧਾਰ ਦੇ ਥੱਲੇ ਸਿਰ ਕਰ ਦਿੰਦੇ ਹੋ। ਮਹਾਰਾਜ ਕਹਿੰਦੇ ਹਨ, ਕਹਿੰਦੇ ਵਾਹਿਗੁਰੂ ਦਾ ਨਾਮ 68 ਤੀਰਥ ਨਾਮ ਪ੍ਰਭ, ਪ੍ਰਭੂ ਦਾ ਵਾਹਿਗੁਰੂ ਜੀ ਦਾ ਨਾਮ ਜਪਣਾ 68 ਤੀਰਥਾਂ ਤੋਂ ਵੀ ਉੱਤਮ ਹੈ। ਪਰ ਇਹ ਜਪਦੇ ਕੌਣ ਨੇ ਜੀ? ਜਿਸ ਨਾਨਕ ਮਸਤਕ ਭਾਗ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ, ਭਾਗ ਗੁਰੂ ਦੀ ਸ਼ਰਨ ਵਿੱਚ ਆਇਆ ਜਾਗਦੇ, ਸਮਝਿਓ ਇਸ਼ਾਰਾ ਹੀ ਹੈ। ਕਈ ਵਾਰੀ ਇਹ ਵੀ ਬੰਦਾ ਕਹਿੰਦਾ, ਜੀ ਫਿਰ ਇਹ ਤਾਂ ਉਹੀ ਜਪੇ ਜਿਹਦੇ ਮੱਥੇ ਦੇ ਭਾਗ ਜਾਗੇ। ਖੌਰੇ ਬਾਬਾ ਜੀ ਸਾਡੇ ਤੇ ਜਾਗੇ ਹੀ ਨਹੀਂ, ਫਿਰ ਅਸੀਂ ਕਾਹਨੂੰ ਗੁਰਦੁਆਰੇ ਜਾਈਏ? ਤੇ ਫਿਰ ਜਾਗਣੇ ਵੀ ਕਦੇ ਨਹੀਂ, ਇਹ ਵੀ ਸਮਝ ਲਿਓ। ਉਹ ਨਾਮ ਜਪਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ, ਤੇ ਫਿਰ ਭਾਗ ਕਿਨ੍ਹਾਂ ਦੇ ਜਾਗਦੇ? ਜਾਂ ਤੇ ਗੁਰੂ ਦੀ ਸ਼ਰਨ ਵਿੱਚ ਆਓ, ਜਾਂ ਨਾਮ ਜਪੋ ਇੱਦਾਂ ਪਾਕ ਜਾਗਦੇ। ਗੁਰੂ ਕਲਗੀ ਧਰ ਮਹਾਰਾਜ ਦੇ ਕੋਲ ਇੱਕ ਮੁਸਲਮਾਨ ਫਕੀਰ ਬੈਠਾ ਮੌਲਵੀ, ਉਹਨੇ ਵਚਨ ਕੀਤਾ, ਸਤਿਗੁਰੂ ਜੀ ਇਹ ਸਿੱਖ ਤੁਹਾਨੂੰ ਮੱਥੇ ਟੇਕਦੇ ਆ ਅਤੇ ਇਹ ਨਮਸਕਾਰ ਕਿਉਂ ਕਰਦੇ? ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਇੱਕ ਰਾਜੇ ਨੇ ਸਵਾਲ ਕੀਤਾ ਸੀ, ਜੋ ਬਾਣੀ ਵਿੱਚ ਪੰਗਤੀ ਆਉਂਦੀ ਹੈ, ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ। ਮਹਾਰਾਜ ਜੇ ਮੱਥੇ ਦੇ ਲੇਖੇ ਨਹੀਂ ਬਦਲਣੇ ਤਾਂ ਫਿਰ ਮੱਥੇ ਟੇਕਣ ਦਾ ਕੀ ਫਾਇਦਾ? ਤਾਂ ਦਸ਼ਮੇਸ਼ ਪਿਤਾ ਨੇ ਜਿੱਦਾਂ ਸਮਝਾਇਆ, ਇਸ਼ਾਰਾ ਮਾਤਰ ਟੂਕ ਮਾਤਰ ਤੁਹਾਨੂੰ ਸਮਝਾਉਂਦਾ ਹਾਂ, ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਦਾ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਕਲਗੀ ਧਰ ਮਹਾਰਾਜ ਨੇ ਜਦੋਂ ਮੌਲਵੀ ਨੇ ਆਖਿਆ ਮੱਥੇ ਟੇਕਣ ਦਾ ਇਹਨਾਂ ਨੂੰ ਕੀ ਲਾਭ ਹੈ, ਤੇ ਗੁਰੂ ਕਲਗੀ ਧਰ ਮਹਾਰਾਜ ਨੇ ਆਪਣੀ ਮੋਹਰ ਫੜੀ ਤੇ ਮੌਲਵੀ ਦੇ ਸਾਹਮਣੇ ਰੱਖ ਦਿੱਤੀ। ਕਹਿੰਦੇ ਮੌਲਵੀ ਇਸ ਮੋਹਰ ਨੂੰ ਪੜ੍ਹ ਕੇ ਸੁਣਾਈ ਵੀ ਕੀ ਲਿਖਿਆ? ਕਹਿੰਦਾ ਜੀ ਇਹ ਤਾਂ ਨਹੀਂ ਜੀ ਪੜ੍ਹੀ ਜਾਂਦੀ। ਗੁਰੂ ਜੀ ਨੇ ਉਹੀ ਮੋਹਰ ਜਦੋਂ ਕਾਗਜ਼ ਉੱਤੇ ਲਾਈ ਤੇ ਉਹਨੇ ਛੇਤੀ ਛੇਤੀ ਪੜ੍ਹ ਦਿੱਤੀ ਕਿ ਆਹ ਅੱਖਰ ਲਿਖੇ ਹਨ। ਸਤਿਗੁਰੂ ਜੀ ਕਹਿੰਦੇ ਬਸ ਇੱਦਾਂ ਹੀ ਹੈ, ਜਦੋਂ ਕੋਈ ਗੁਰੂ ਕਾ ਸਿੱਖ ਗੁਰੂ ਨਾਨਕ ਦੇ ਦਰ ਤੇ ਆ ਕੇ, ਗੁਰੂ ਦੇ ਘਰ ਆ ਕੇ ਆਪਣੇ ਮੱਥਾ ਆਪਣੇ ਗੁਰੂ ਦੇ ਅੱਗੇ ਰੱਖਦਾ ਹੈ ਨਾ, ਸਤਿਗੁਰੂ ਦੇ ਅੱਗੇ ਰੱਖਦਾ, ਤੇ ਜਿਹੜੇ ਮੱਥੇ ਦੇ ਪੁੱਠੇ ਲੇਖ ਹੁੰਦੇ ਆ ਉਹ ਸਿੱਧੇ ਹੋ ਜਾਂਦੇ ਆ। ਜਿਹੜੇ ਕੋਈ ਬੁਰੇ ਹੋਣ ਸਿੱਧੇ ਤਾਂ ਸਿੱਧੇ ਰਹਿੰਦੇ ਹੀ ਆ। ਗੁਰੂ ਦੇ ਕੋਲ ਕਲਮ ਹੈ, ਹਾਥ ਕਲਮ ਅਗੰਮ ਮਸਤਕ ਲਿਖਾਵਤੀ। ਜੇ ਨਾ ਹੁੰਦੇ ਹੋਣ ਨਾ ਤੇ ਬਾਬਾ ਫਰੀਦ ਜੀ ਕਦੇ ਵੀ ਨਾ ਕਹਿੰਦੇ ਵੀ ਤੂੰ ਆਪਣੇ ਲੇਖ ਮਾੜੇ ਨਾ ਲਿਖੇ। ਬਾਣੀ ਚ ਲਿਖਿਆ ਨੀ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਕਹਿੰਦੇ ਇੱਕ ਕਲਮ ਤੇਰੇ ਕੋਲ ਵੀ ਹੈ, ਇੱਕ ਉੱਤੋਂ ਵੀ ਲੈ ਕੇ ਆਇਆ, ਪਰਾਲਬਧ ਰੂਪੀ ਕਰਮ ਜਿਹਨੂੰ ਬਦਲਿਆ ਨਹੀਂ ਜਾ ਸਕਦਾ, ਜਿਹਦੇ ਵਿੱਚ ਉਮਰ ਹੈ, ਮਾਤਾ ਪਿਤਾ ਹਨ, ਇਹ ਸਾਰੀਆਂ ਚੀਜ਼ਾਂ ਪਰਾਲਬਧ ਵਿੱਚ ਹਨ, ਪਰ ਇੱਕ ਲੇਖ ਜੋ ਤੁਸੀਂ ਕਰ ਰਹੇ ਹੋ ਕਿਰੇ ਮਾਨ ਕਰਮ ਜਿਹਨੂੰ ਕਹਿੰਦੇ ਹਨ, ਉਹ ਤੁਹਾਡੇ ਜੋ ਤੁਸੀਂ ਕਰੋਗੇ ਉਹ ਲਿਖੇ ਜਾ ਰਹੇ ਆ। ਤੇ ਗੁਰਮੁਖੋ ਬਾਬਾ ਫਰੀਦ ਜੀ ਸ਼ੇਖ ਫਰੀਦ ਜੀ ਕਹਿੰਦੇ ਕਹਿੰਦੇ ਕਾਲੇ ਲੇਖ ਨਾ ਲਿਖਿਆ ਕਰੋ। ਇੱਥੇ ਵੀ ਗੁਰੂ ਜੀ ਕਹਿੰਦੇ ਜਿਹਦੇ ਮਸਤਕ ਦੇ ਭਾਗ ਹੁੰਦੇ ਆ ਉਹੀ ਵਾਹਿਗੁਰੂ ਦਾ ਨਾਮ ਜਪਦੇ। ਜੇ ਤਾਂ ਪਹਿਲਾਂ ਹੀ ਲਿਖਿਆ ਹੋਵੇ ਪਿੱਛੇ ਪੂਰਵਲੇ ਕਰਮ ਵਿੱਚ ਹੋਵੇ ਕੋਈ ਨਾਮ ਦਾ ਕਿਣਕਾ ਤਾਂ ਫਿਰ ਬਚਪਨ ਵਿੱਚ ਇੱਧਰ ਜੁੜ ਜਾਂਦਾ। ਜੇ ਨਾ ਜਪਿਆ ਹੋਵੇ ਪਹਿਲਾਂ ਤਾਂ ਫਿਰ ਗੁਰਮੁਖਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਨਾਲ ਫਿਰ ਪੂਰਵਲੇ ਕਰਮ ਨਾ ਵੀ ਹੋਣ ਇੱਥੇ ਵੀ ਕਰਮ ਬਣ ਜਾਂਦਾ ਤੇ ਮਨੁੱਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾਂਦਾ ਹੈ। ਕਦੇ ਨਾ ਕਦੇ ਤਾਂ ਲੱਗਿਆ ਹੀ ਹੈ ਨਾ, ਕਿ ਇਸ ਨੀ ਪਿਛਲੇ ਜਨਮ ਵਿੱਚ ਕਦੇ ਤਾਂ ਸ਼ੁਰੂਆਤ ਹੋਈ ਨਾ ਨਾਮ ਵਾਲੇ ਪਾਸੇ। ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਭਾਗ ਉਦੈ ਹੁੰਦਾ ਹੈ ਜਾਂ ਉਹਨੂੰ ਭਾਗਾਂ ਵਾਲਾ ਕਹੀਏ ਜੋ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ,
ਪੌੜੀ
ਪੌੜੀ ਵਿੱਚ ਸਮਝਾ ਰਹੇ ਹਨ,
ਨਿਤ ਜਪੀਐ ਸਾਸ ਗਿਰਾਸ ਨਉ ਪਰਵਤ ਗਾਰਦਾ।
ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰੂ ਜੀ ਸਮਝਾ ਰਹੇ ਨਿਤ ਜਪੀਐ, ਇੱਕ ਕੰਮ ਕਹਿੰਦੇ ਕਰਿਆ ਕਰੋ, ਨਾਮ ਦਾ ਨੇਮ ਬਣਾ ਲਓ। ਮੈਂ ਇਹੀ ਬੇਨਤੀ ਵਾਰ ਵਾਰ ਹਰੇਕ ਥਾਂ ਇਹੀ ਕਰਦਾ ਹੁੰਦਾ ਵੀ ਇਉਂ ਨਹੀਂ ਕਦੇ ਕਦੇ ਹੀ ਜਪ ਲਿਆ, ਜਿੱਦਣ ਕਿਤੇ ਕਿਸੇ ਨੇ ਕਹਿ ਦਿੱਤਾ ਜਪ ਲਿਆ, ਇਉਂ ਨਾ ਰੱਖੋ ਕੰਮ। ਨਿੱਤ ਸ਼ੁਰੂ ਕਰ ਦਿਓ, 15 ਮਿੰਟ ਤੋਂ ਸ਼ੁਰੂ ਕਰ ਲਓ। ਜਿਹੜੇ ਵੱਧ ਜਪਦੇ ਉਹ ਘਟਿਓ ਨਾ, ਥੱਲੇ ਨੂੰ ਨਾ ਆਇਓ, ਪਰ ਸ਼ੁਰੂਆਤ ਕਰ ਲਓ ਕਮ ਸੇ ਕਮ 15 ਮਿੰਟ ਤੋਂ ਸ਼ੁਰੂ ਕਰ ਲਓ। 15 ਮਿੰਟ ਸਵੇਰੇ ਉੱਠਦਿਆਂ ਸਾਰ, ਗੁਰਬਾਣੀ ਵਿੱਚ ਆਉਂਦਾ ਨਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ ਧਿਆਵੇ, ਬਾਣੀ ਦਾ ਹੀ ਹੈ ਸ਼ਬਦ। ਸਵੇਰੇ ਉੱਠਦਿਆਂ ਸਾਰ, ਉੱਠਣ ਤੋਂ ਉੱਠਦਿਆਂ ਸਾਰ ਤੁਹਾਡੇ ਮੁੱਖੋਂ ਇੱਕ ਲਫ਼ਜ਼ ਨਿਕਲੇ, ਉਹ ਨਿਕਲੇ ਵਾਹਿਗੁਰੂ। ਸਵੇਰੇ ਉੱਠਣ ਸਾਰ ਇਹ ਧਿਆਨ ਰੱਖਣਾ, ਹੋਰ ਨਹੀਂ ਇੱਧਰ ਉੱਧਰ ਦੀ ਗੱਲ, ਕਿਸੇ ਨੂੰ ਆਵਾਜ਼ ਨਹੀਂ ਮਾਰਨੀ, ਕਿਸੇ ਨੂੰ ਕੁਝ ਨਹੀਂ ਕਹਿਣਾ, ਕੁਝ ਨਹੀਂ, ਮੇਰੀਆਂ ਐਨਕਾਂ ਕਿੱਥੇ ਹੈ, ਮੁੰਡਾ ਚੱਲ ਗਿਆ ਕਿ ਨਹੀਂ, ਨਾ ਇੱਦਾਂ ਨਹੀਂ। ਸਵੇਰੇ ਉੱਠਣ ਸਾਰ ਗੁਰਮੁਖੋ ਸਭ ਤੋਂ ਪਹਿਲਾਂ ਉੱਠਣਾ ਤੇ ਮੂੰਹੋਂ ਨਿਕਲਣਾ ਚਾਹੀਦਾ ਵਾਹਿਗੁਰੂ, 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 ਵਾਹਿਗੁਰੂ। ਤੇ ਸਵੇਰੇ ਸਵੇਰੇ ਹੀ ਜੋ ਆਸਣ ਦੇ ਉੱਤੇ ਜਿਹੜਾ ਸਮਾਂ ਲਾ ਲਿਆ ਨਾ ਤੁਸੀਂ ਨਾਮ ਤੇ, 5 ਮਿੰਟ 7 ਮਿੰਟ 10 ਮਿੰਟ, ਤੇ ਉਹਦੇ ਵਰਗੀ ਗੱਲ ਨਹੀਂ ਕੋਈ। ਸਵੇਰੇ ਹੀ ਸ਼ੁਰੂ ਕਰ ਲਓ ਅੰਦਰ ਨਾਮ, ਅੰਦਰ ਨਾਮ ਸ਼ੁਰੂ ਕਰ ਲਿਆ, ਇੱਕ ਵਾਰ ਹੈਂਡਲ ਮਾਰਤਾ ਬਸ ਸਟਾਰਟ ਹੋ ਗਿਆ ਇੰਜਨ ਨੂੰ, ਜਦੋਂ ਸਟਾਰਟ ਕਰਦੇ ਥੋੜ੍ਹੀ ਜਿਹੀ ਸੈਲਫ ਮਾਰਦੇ ਇੱਕ ਵਾਰ ਬੈਟਰੀ ਨਾਲ, ਥੋੜ੍ਹਾ ਜਿਹਾ ਗੇੜਾ ਲੱਗਦਾ ਫਿਰ ਆਪੇ ਚੱਲ ਪੈਂਦੀ। ਇਉਂ ਸ਼ੁਰੂਆਤੀ ਰੂਪ ਵਿੱਚ ਪਹਿਲਾਂ ਥੋੜ੍ਹਾ ਜਿਹਾ ਸਵੇਰੇ ਸਵੇਰੇ ਨਾਮ ਜਪਣਾ ਪੈਂਦਾ, ਫਿਰ ਹੌਲੀ 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 ਉਹ ਆਪਣੇ ਆਪ ਅੰਤਰਾਤਮੇ ਚੱਲ ਪੈਂਦਾ। ਜਦੋਂ ਕਿਤੇ ਗੁਰੂ ਦੀ ਕਿਰਪਾ ਹੋਵੇ, ਅੰਦਰ ਸ਼ਬਦ ਚੱਲ ਪਵੇ, ਅਨਹਦ ਸ਼ਬਦ ਜਾਂ ਸਹਿਜ ਧੁਨ ਜਾਂ ਨਾਮ ਚੱਲ ਪਵੇ, ਫਿਰ ਉਹ ਤਾਂ ਚੁਟਕੀ ਤੋਂ ਵੀ ਪਹਿਲਾਂ ਸੁਰਤ ਚਲੀ ਜਾਂਦੀ ਨਾਮ 'ਤੇ, ਚੁਟਕੀ 'ਤੇ ਵੀ ਟਾਈਮ ਲੱਗਦਾ, ਉਦੋਂ ਪਹਿਲਾਂ ਨਾਮ ਸੁਣਨ ਲੱਗ ਜਾਂਦਾ ਬੰਦੇ ਨੂੰ, ਪਹਿਲਾਂ ਆਪ ਜਪਣਾ ਪੈਂਦਾ, ਫਿਰ ਥੋੜ੍ਹੀ ਜਿਹੀ ਟਾਈਮ ਬਾਅਦ ਇਉਂ ਲੱਗਦਾ ਦੋ ਜਣੇ ਜਪਦੇ ਆ। ਇੱਕ ਵਾਰੀ ਆਪ ਜਪਦਾ ਵਾਹਿਗੁਰੂ, ਇੰਨੇ ਟਾਈਮ 'ਚ ਅੰਦਰੋਂ ਆਪੇ ਆਵਾਜ਼ ਆ ਜਾਂਦੀ ਕੋਈ ਹੋਰ ਜਪ ਰਿਹਾ ਹੁੰਦਾ, ਫਿਰ ਹੌਲੀ 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 ਫਿਰ ਇਹਦੇ ਭੇਦ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਸ਼ੁਰੂਆਤੀ ਹੈ ਇਹ, ਕਰੀਏ ਨਿੱਤ ਜਪੀਐ ਸਾਸ ਗਿਰਾਸ, ਕਹਿੰਦੇ ਰੋਜ਼ ਜਪਿਆ ਕਰੋ, ਹਰੇਕ ਸਵਾਸ ਨਾਲ ਕੋਸ਼ਿਸ਼ ਕਰੋ, ਜਦੋਂ ਸਾਹ ਬਾਹਰ ਆਵੇ ਵਾਹੇ, ਅੰਦਰ ਜਾਵੇ ਗੁਰੂ, ਇਹ ਵੀ ਇੱਕ ਤਰੀਕਾ, ਵਾਹੇ ਗੁਰੂ ਸਵਾਸ ਗਿਰਾਸ। ਗਿਰਾਸ ਬੁਰਕੀ ਨੂੰ ਵੀ ਕਹਿੰਦੇ, ਹਰੇਕ ਬੁਰਕੀ ਨਾਲ ਜਾਂ ਆਉਂਦੇ ਜਾਂਦੇ ਸਵਾਸ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪੋ। ਪਰਵਧਿਗਾਰ, ਪਰਵਰਿਸ਼ ਕਰਨ ਵਾਲਾ, ਪਰਵਧਿਗਾਰ ਹੁੰਦਾ ਪਰਵਰਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ, ਸੰਭਾਲਣ ਵਾਲਾ, ਜੋ ਸਾਨੂੰ ਸਾਂਭਦਾ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹਿੰਦ ਹੈ। ਉਸ ਵਾਹਿਗੁਰੂ ਜੀ ਦਾ ਨਾਮ ਜਪੀਏ,
ਜਿਸਨੂੰ ਕਰੇ ਰਹਿਮ ਤਿਸਨਾ ਵਿਸਾਰਦਾ।
ਕਹਿੰਦੇ ਵਾਹਿਗੁਰੂ ਦੀ ਰਹਿਮਤ ਪਤਾ ਕੀ ਹੈ, ਰੋਜ਼ ਝੋਲੀਆਂ ਅੱਡ ਅੱਡ ਮੰਗੀ ਜਾਂਦੇ ਹਾਂ, ਜੀ ਸਾਡੇ 'ਤੇ ਰਹਿਮਤ ਕਰਿਓ, ਤਰਸ ਕਰਿਓ, ਕਿਰਪਾ ਕਰਿਓ। ਕਹਿੰਦੇ ਜੀ 'ਤੇ ਰਹਿਮਤ ਹੁੰਦੀ, ਉਹਦੀ ਨਿਸ਼ਾਨੀ ਉਹਨੂੰ ਨਾਮ ਨਹੀਂ ਭੁੱਲਣ ਦਿੰਦਾ, ਉਹਨੂੰ ਭੁੱਲਣ ਨਹੀਂ ਦਿੰਦਾ, ਰੋਜ਼ ਸਵੇਰੇ ਉੱਠਦੇ ਹੀ ਉਹ ਵਾਹਿਗੁਰੂ ਕਹਿੰਦਾ। ਤਰਸ ਇਹੀ ਹੈ, ਕਿਰਪਾ ਇਹੀ ਹੈ ਕਿ ਉਹ ਗੁਰੂ ਦੀ ਬਾਣੀ, ਸੰਗਤ, ਸੇਵਾ, ਸਿਮਰਨ ਤੋਂ ਨਹੀਂ ਟੁੱਟਦਾ, ਉਹ ਆਪਣਾ ਨੇਮ ਨਹੀਂ ਖੁੰਝਣ ਦਿੰਦਾ। ਇਹ ਸਮਝੋ ਕਿਰਪਾ ਆ ਰਹੀ ਹੈ।
ਆਪ ਉਪਾਵਣ ਹਾਰ ਆਪੇ ਹੀ ਮਾਰਦਾ।
ਉਹ ਭਾਈ ਸਭ ਜੀਵਾਂ ਨੂੰ ਪੈਦਾ ਕਰ ਰਿਹਾ ਹੈ, ਤੇ ਅੰਤ ਨੂੰ ਆਪਾਂ ਸਾਰਿਆਂ ਨੂੰ ਆਪੇ ਹੀ ਆਪਣੇ ਆਗੋਸ਼ ਵਿੱਚ, ਆਪਣੀ ਬੁੱਕਲ ਵਿੱਚ ਉਹਨੇ ਹੀ ਲੈਣਾ ਹੈ। ਮਰਨਾ ਵੀ ਆਪਾਂ, ਤੇ ਮੌਤ ਦੀ ਕਲਮ ਵੀ ਉਹਦੇ ਹੱਥ ਵਿੱਚ ਹੈ। ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਸ਼ੁੱਭ ਗੁਣ ਵੀ ਉਹ ਪੈਦਾ ਕਰਨ ਵਾਲਾ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਔਗੁਣਾਂ ਨੂੰ ਵੀ ਉਹ ਆਪ ਹੀ ਮਾਰਨ ਵਾਲਾ ਹੈ।
ਸਭ ਕੁਛ ਜਾਣੈ ਜਾਣ ਬੁੱਝ ਵਿਚਾਰਦਾ।
ਉਹ ਪ੍ਰਮਾਤਮਾ ਵਾਹਿਗੁਰੂ ਸਭ ਦੀਆਂ ਦਿਲ ਦੀਆਂ ਜਾਣਨ ਵਾਲਾ ਹੈ, ਸਭ ਨੂੰ ਬੁੱਝ ਰਿਹਾ ਵੀ ਇਹਦੇ ਦਿਲ ਵਿੱਚ ਕੀ ਹੈ, ਜਾਣੀ ਜਾਣਾ। ਔਰ ਉਹ ਜਿੱਦਾਂ ਦੇ ਕਰਮ ਆਪਾਂ ਕਰਾਂਗੇ, ਫਿਰ ਵਿਚਾਰ ਵੀ ਰਿਹਾ ਵੀ ਇਹ ਕਿੱਦਾਂ ਦੇ ਕੰਮ ਕਰ ਰਿਹਾ। ਨਹੀਂ ਉਹ ਜਿਹੜੇ ਗੁਰੂ ਦੇ ਕੋਲੋਂ ਗੱਲ ਨੂੰ ਬੁੱਝਦੇ ਆ ਨਾ, ਫਿਰ ਵਿਚਾਰਦੇ ਆ, ਫਿਰ ਉਹ ਇਹ ਗੱਲ ਨੂੰ ਜਾਣਦੇ ਆ ਕਿ ਵਾਹਿਗੁਰੂ ਸਭ ਕੁਝ ਜਾਣਦਾ। ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਵੀ ਹਰੇਕ ਸਮਝੇ ਵੀ ਵਾਹਿਗੁਰੂ ਜਾਣਦਾ, ਉਹ ਤਾਂ ਭੁਲੇਖਿਆਂ 'ਚ ਪਏ ਫਿਰਦੇ ਲੋਕੀ, ਭੁਲਾਵੜੈ ਭੁੱਲੀ ਭੁੱਲ ਭੁੱਲ ਪਛਤਾਣੀ। ਜਿਨ੍ਹਾਂ 'ਤੇ ਕਿਰਪਾ ਹੁੰਦੀ ਉਹ ਜਾਣਦੇ ਸਮਝਦੇ ਕਿ ਵਾਹਿਗੁਰੂ ਜਾਣੀ ਜਾਣ ਹੈ।
ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ।
ਅਨੇਕਾਂ ਰੂਪ ਇੱਕੋ ਸਮੇਂ ਵਿੱਚ ਉਹ ਧਾਰਨ ਕਰ ਸਕਦਾ, ਪਰ ਇੱਕ ਖਿਨ ਵਿੱਚ ਇੱਥੇ ਵੀ ਔਰ ਦੁਨੀਆਂ ਦੇ ਕਿਸੇ ਦੂਜੇ ਕੋਨੇ ਵਿੱਚ ਵੀ ਬੈਠਾ ਉਹ ਰੂਪ ਧਾਰ ਸਕਦਾ ਹੈ, ਅਤੇ ਆਪਣੀ ਕੁਦਰਤ ਦੇ ਰਾਹੀਂ ਇੱਕ ਖਿਨ ਵਿੱਚ, ਕੁਦਰਤ ਜਣੀ ਸ਼ਕਤੀ ਦੇ ਰਾਹੀਂ, ਬਲਿਹਾਰੀ ਕੁਦਰਤ ਵਸਿਆ, ਤਾਂ ਆਪਣੀ ਕੁਦਰਤ ਦੇ ਰਾਹੀਂ ਉਹ ਰੂਪ ਅਨੇਕਾਂ ਧਾਰਨ ਦੀ ਸਮਰੱਥਾ ਰੱਖਦਾ ਹੈ।
ਜਿਸਨੂੰ ਲਾਏ ਸੱਚ ਤਿਸਹਿ ਉਧਾਰਦਾ।
ਜਿਸ ਨੂੰ ਸੱਚੇ ਨਾਮ ਨਾਲ ਲਾ ਲਵੇ ਗੁਰਮੁਖ, ਉਹਦਾ ਉਧਾਰ ਕਰਦਾ ਹੈ, ਨਾਮ ਨਾਲ ਹੀ, ਸਿਮਰਨ ਨਾਲ ਹੀ ਉਧਾਰ ਹੋਣਾ ਹੈ।
ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ।
ਜਿਹਦੇ ਵੱਲ ਹੋ ਜਾਵੇ ਮੇਰਾ ਪਿਆਰਾ, ਉਹ ਨਹੀਂ ਕਦੇ ਹਾਰਦਾ, ਉਹਦੀ ਜਿੱਤ ਹੁੰਦੀ ਆ ਹਮੇਸ਼ਾ ਆਪਣੇ ਮਨ, ਆਪਣੇ ਇੰਦਰੀਆਂ 'ਤੇ, ਆਪਣੀਆਂ ਵਾਸ਼ਨਾਵਾਂ ਦੇ ਉੱਤੇ, ਆਪਣੇ ਫੁਰਨਿਆਂ 'ਤੇ ਵੀ, ਔਰ ਸੰਸਾਰ ਵਿੱਚ ਵੀ ਉਹਦੀ ਫਤਿਹ ਹੁੰਦੀ, ਅੱਗੇ ਪ੍ਰਲੋਕ ਵਿੱਚ ਵੀ ਜਿੱਤ ਹੁੰਦੀ ਹੈ।
ਸਦਾ ਅਭਾਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ।
ਉਹ ਵਾਹਿਗੁਰੂ ਉਹਦਾ ਦੀਵਾਨ, ਉਹਦੀ ਕਚਹਿਰੀ ਅਭਾਗ ਹੈ, ਜਾਣੀ ਟੁੱਟਦੀ ਨਹੀਂ, ਉਹਦੀ ਕਚਹਿਰੀ ਕਦੇ ਖਤਮ ਨਹੀਂ ਹੋਣ ਵਾਲੀ, सच्चे पातशाह कहिंदे हों जणी मैं उस वाहिगुरु जी नूं नमस्कार दा नमस्कारां करदा भाई जिस दा दीवान जी दी कचहरी आ जिहड़े दुनियावी अदालतां ने ना जां दुनियावी कुर्सियां चौधरां ने सत्संग ते खत्म हो जांदियां आ हुण आपां जांदे आ दर्शन करदे आ दिल्ली दे तख्त उत्ते जी दे उत्ते बह के औरंगजेब ने गुरु तेग बहादुर जी दी शहीदी दा हुक्म दित्ता सी ते गुरु क्या सिखां ने सरदार जस्सा सिंह होना ने घोड़िया हाथियों के पिछे पाके उन्हें घड़ीस के अकाल तख्त साहब के सामने पेश किया सी। ए दुनियावी तख्त नेश तो नबूद हो जाने वाले है पर ओदा तख्त हमेशा रहन वाला है। मैं उन्हें नमस्कार करदा हां।
खार समुंदर टंडोली है एक मणिया पावे
लड़ीवार कथा दे रूप विच सतगुरु साहिब श्री गुरु नानक देव महाराज जी दे शब्द चल रहे हैं। ए पवित्र अमृतमय शब्द है। सतगुरु गुरु नानक साहब कहिंदे कहिंदे खार समुंदर टंडोली है जिवें खारा समुंदर उहनूं खोजिया जावे लभ्या जावे ते जे किसे बंदे नूं उहदे विचों कोई मणका मिल जावे कोई मणि मिल जावे कोई हीरा मिल जावे
दोए दिन चार सुहावना माटी तिस खावै
पंज बंद हो गए या छेवां बंद आपां कर रहे हां कहिंदे दो चार दिन ते सोहना लगदा उह हीरा मोती पर मुड़ के हीरे मोती नूं मिट्टी उह खा जांदी है। बथेरे दुनिया ते हीरे होए किथे चले गए मिट्टी चो पैदा होए ते मिट्टी ही उहनां नूं खा जांदी है।
गुर सागर सत सेवीऐ दे टूट ना आवे
एक सागर एक समुंदर ऐसा जिदे विचों हीरे रतन ऐसे लभदे जिहड़े नाशवंत नहीं ओह है गुरु रूपी सागर इहदे विचों सच्चे परमेश्वर वाहिगुरु दा नाम रूपी मोती माणक लभदा है ते गुरु का सिख गुरु दी सेवा करदा है ते साध संगत ऐसे मोती लभदे शुभ गुणां दे वैराग विवेक शमदम श्रद्धा समाधान उपरामता ततिक्षा वगैरह और उस दे नाल ही मोक्ष रूपी मोती लभदा है जिहदी फिर कदे कमी नहीं आउंदी।
मेरे प्रभ भावन से उजले सब मैल परिजे
ओ भाई गुरमुखो गुरु नानक साहब कहिंदे जिहड़े वाहिगुरु जी नूं पा जाण ओही उजले जाणो ओही पवित्र ने नहीं ते उहदे नाम तो टुट के सारे मैल दे ही भरे आ किन्ने चमकदार चेहरे किन्ने सोहने दिखते होण भावें चिट्टे होण बग्गां वर्गे होण पर साध संगत चित जिन्हां दे डड्डां अते मच्छियां विच तुरे फिरदे होण ओह हंसां दी बराबरी नहीं कर सकते। जिहड़े वाहिगुरु जी नूं पा जाण ओही पवित्र अते उजले आखी दे हन।
मैला उजल तां थीऐ पारस संग भीजै
मन मैला भी होवे तां इत्थे प्रावधान है। ए नहीं के कां जमदा ही काला है ते बेचारा मरण तक काला रहिंदा इत्थे कोई कां रूपी मन वाला भी होवे ते जे उहनूं पा जावे जे तिस पावै नानका कागो हंस करे गुरु रूपी पारस नूं छो जावे जिवें मनूर सड़िया होया गलिया होया लोहा भी जे पारस नूं लग जाए सोना हो जांदा भया मनूर कंचन फिर होवे जे मेरे जे गुर मिलै तिनेहा ते इसे तरह जे गुरु नूं मिल जावे ते मनुख दा जीवन जिहड़ा औगणा अते पापां भरिया है ओह भी शुभ अते पवित्र हो जांदा संत बन जांदे हन गुरमुख जन।
वन्नी साचे लाल की किन कीमत कीजै
कहिंदे वाहिगुरु अकाल पुरख जी दे नाम दा वन्नी दा अर्थ हुंदा रंग कहिंदे वाहिगुरु दे नाम दा रंग जिहनूं चढ़ जाए ना सच्चे लाल की सच्चे लाल परमेश्वर वाहिगुरु दी भजन बंदगी दा रंग जिहनूं चढ़ जाए फिर उहदी कीमत नहीं उहदा कोई दुनियावी पदार्थां दे नाल मुल नहीं तारिया जा सकता। जिस गुरमुख दे हिरदे विच वाहिगुरु जी दा नाम बस जाए गुरमुखो उहदी दुनिया दे कोई पदार्थ दे नाल कीमत नहीं आंकी जा सकती ओहदा मुल नहीं जे दुनिया दे किसे पदार्थां नाल कीता जा सकदा।
भेखी हाथ न लभई तीर्थ नहीं दाने
कहिंदे कल्ले भेखां नाल नहीं गल बणनी इह गल समझ लिओ बार बार पहला इस गल ते जोर सी वी बस भेख पा लो कन्न पड़ा लो योगी बन जाओ सिर मुंडवा लो ते सन्यासी बन जाओ ना इह गल नहीं ਗੁਰੂ ਸਾਹਿਬ ਨੇ ਭੇਖ ਦੇ ਨਾਲ ਨਾਲ ਅੰਦਰ ਨਾਮ ਦਾ ਕਿਣਕਾ ਜ਼ਰੂਰ ਆਖਿਆ, ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰੋ। ਜਿਨ੍ਹਾਂ ਦੇ ਕੋਲ ਇਹ ਵਾਹਿਗੁਰੂ ਤੇਰੇ ਨਾਮ ਦੀ ਖਿੱਚ ਹੈ, ਆਕਾਂਖਸ਼ਾ ਹੈ, ਉਹਨਾਂ ਦੀ ਸੰਗਤ। ਭੇਖੀਆਂ ਦੇ ਹੱਥ ਨਹੀਂ ਜੇ ਲੱਗਦਾ, ਭੇਖੀ ਹਾਥ ਨਾ ਲੱਭਈ ਤੀਰਥ ਨਹੀਂ ਦਾਨੇ, ਨਾ ਕਿਸੇ ਤੀਰਥਾਂ ਦੇ ਉੱਤੇ ਭਟਕਣ ਦੇ ਨਾਲ, ਨਾ ਕੋਈ ਦੁਨਿਆਵੀ ਇਕੱਲਾ ਦਾਨ ਦੇ ਕੇ ਹਉਮੈ ਕਰਨ ਨਾਲ। ਇਹਨਾਂ ਦਾ ਥੋੜਾ ਥੋੜਾ ਮੁੱਲ, ਥੋੜਾ ਥੋੜਾ ਫਾਇਦਾ ਲਾਭ ਹੈ, ਪਰ ਵੱਡਾ ਲਾਭ ਨਾਮ ਦਾ ਹੈ।
ਪੁੱਛੋ ਵੇਦ ਪੜਨ ਤਿਆ ਪੁੱਠੀ ਵਿਣ ਮਾਨੇ।
ਕਹਿੰਦੇ ਵੇਦ ਪੜਨ ਵਾਲਿਆਂ ਨੂੰ ਪੁੱਛ ਲਓ, ਵੇਦ ਵੀ ਇਹੀ ਕਹਿੰਦੇ ਆ, ਚਾਰ ਪੁਕਾਰਾਂ ਨਾ ਤੂੰ ਮਾਨੈ, ਖੱਟ ਪੀ ਏਕਾ ਵਾਤ ਵਖਾਨੈ, ਦਸ ਅਸਤੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦ ਪੜਨ ਵਾਲਿਆਂ ਨੂੰ ਪੁੱਛ ਲਓ ਭਾਈ, ਉਹ ਵੀ ਇਹੀ ਕਹਿੰਦੇ, ਬਿਨਾਂ ਮੰਨੇ ਤੋਂ ਨਾਮ ਦੀ ਔਰ ਗੁਰੂ ਦੀ ਗੱਲ ਮੰਨੇ ਬਿਨਾਂ ਮੁੱਠੀ ਜਣੀ ਠੱਗੇ ਜਾਵਾਂਗੇ।
ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ।
ਆਖਰੀ ਪੰਕਤੀ ਵਿੱਚ ਇਸ ਪਾਵਨ ਸ਼ਬਦ ਦੇ ਵਿੱਚ ਕਹਿ ਰਹੇ ਨੇ, ਨਾਨਕ ਕੀਮਤ ਸੋ ਕਰੇ। ਇਹਦੀ ਵਾਹਿਗੁਰੂ ਦੀ ਕੀਮਤ, ਨਾਮ ਦੀ ਕਦਰ ਉਹੀਓ ਕਰਦਾ ਹੈ, ਕੌਣ? ਪੂਰਾ ਗੁਰ ਗਿਆਨੇ, ਜਿਹਨੂੰ ਪੂਰਾ ਗੁਰੂ ਮਿਲਦਾ ਹੈ ਔਰ ਪੂਰੇ ਗੁਰੂ ਦੇ ਗਿਆਨ ਨੂੰ ਹਿਰਦੇ ਵਿੱਚ ਵਸਾ ਕੇ ਨਾਮ ਨੂੰ ਜਪਣ ਵਾਲਾ ਹੋ ਜਾਂਦਾ, ਫਿਰ ਉਹਨੂੰ ਨਾਮ ਦੀ ਕਦਰ ਹੁੰਦੀ ਹੈ। ਉਸ ਗੁਰਮੁਖ ਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਉਂ 10-12 ਅੰਗ ਉੱਤੇ ਲੜੀਵਾਰ ਸ਼ਬਦ ਵਿਚਾਰ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ, ਸਮੂਹ ਸਾਧ ਸੰਗ ਦਾ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦਾ, ਪ੍ਰਧਾਨ ਸਾਹਿਬ, ਮਾਣਯੋਗ ਹੈੱਡ ਗ੍ਰੰਥੀ ਸਾਹਿਬ, ਸਭਨਾਂ ਦਾ ਧੰਨਵਾਦ, ਸਮੁੱਚੀ ਸਾਧ ਸੰਗ ਦਾ। ਗੁਰੂ ਸਾਹਿਬ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ, ਹੋਈਆਂ ਭੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਵੇਖੀ ਹਾਥ ਨਾ ਲੱਭਾਈ ਤੀਰਥ ਨਹੀਂ ਦਾਨੇ, ਪੁੱਛੋ ਵੇਦ ਪੜਨ ਤਿਆ ਮੁੱਠੀ ਵਿਣ ਮਾਨੇ, ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।